79 from Highway 401 in Napanee, Ahuji. Koi appointment nahi, drive through facility. Exit 579 from Highway 401 in Napanee. Quick Truck Lube, the one stop shop. 519-622-0660 ja quicktrucklube.com. QTL, because we care. Quick Truck Lube.
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर च ते GTA दा सब तों वधिया मुल है। दो टावर आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइट .ca ते रजिस्टर करो।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
वहमो गुमान से दूर दूर यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर
6478962458.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
कम्युनिटी की आवाज बने और कम्युनिटी की खिदमत करे। रेडियो 770 AM, वन ऑफ द लार्जेस्ट AM फ्रीक्वेंसी इन ऑन्टेरियो पर अपनी आवाज के जरिए लाखों लोगों से कनेक्ट हो जाएं। रेडियो 770 AM पर वीकडेज और वीकेंड्स के प्रोग्रामों के लिए एयर टाइम अवेलेबल है। मजीद मालूमात के लिए कॉल कीजिए 4168932223 या 6478986245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਯਾਕਟਰ ਕੋਟਰ ਸਟੋਰ ਤੋਂ ਲੁੱਟ ਖੋ ਕਰਨ ਵਾਲੇ ਤਿੰਨ ਸ਼ੱਕੀਆਂ ਦੀ ਹੈ ਪਾਲ। ਅਸ਼ਾਵਾ ਦੀ ਇੱਕ ਔਰਤ ਨੇ ਕਥਿਤ ਤੌਰ ਤੇ ਮੌਰਗੇਜ ਦੇ ਲਈ ਪੈਸੇ ਉਧਾਰ ਲਏ ਤੇ ਉਸ ਤੋਂ ਬਾਅਦ ਵਰਤਿਆ ਉਸ ਨੂੰ ਕ੍ਰਿਪਟੋ ਘੁਟਾਲੇ ਚ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਚ ਵੀਰਵਾਰ ਨੂੰ 2 ਤੋਂ 5 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ। ਬਰਲਿੰਗਟਨ ਵਿਚ ਅੱਗ ਕਾਰਨ ਤਬਾਹ ਹੋਏ ਘਰਾਂ ਦੇ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ ਪੁਲਿਸ। ਦੋ ਗੱਡੀਆਂ ਦੀ ਟੱਕਰ ਦੇ ਵਿਚ ਇਕ ਵਿਅਕਤੀ ਹਲਾਕ। ਹੁਣ ਖ਼ਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਦੇ ਵੱਲੋਂ ਤਿੰਨ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕਥਿਤ ਤੌਰ ਤੇ ਯੋਕਟੇਲ ਮਾਲ ਵਿਖੇ ਕੋਟੀਅਰ ਦੇ ਡਿਸਪਲੇ ਦੇ ਕੇਸਾਂ ਨੂੰ ਤੋੜਿਆ ਅਤੇ ਅਣਦੱਸੀਆਂ ਚੀਜ਼ਾਂ ਚੋਰੀ ਕੀਤੀਆਂ। ਇਹ ਘਟਨਾ ਰਾਤ 8:50 ਤੋਂ ਠੀਕ ਪਹਿਲਾਂ ਵਾਪਰੀ। ਕਿਸੇ ਦੇ ਵੀ ਸੱਟ ਲੱਗਣ ਦੀ ਕੋਈ ਰਿਪੋਰਟ ਨਹੀਂ ਮਿਲੀ ਤੇ ਚੋਰੀ ਹੋਈ ਚੀਜ਼ਾਂ ਦੀ ਕੀਮਤ ਵੀ ਤੁਰੰਤ ਪੁਲਿਸ ਵੱਲੋਂ ਹਜੇ ਜਾਰੀ ਨਹੀਂ ਕੀਤੀ ਗਈ। ਹੁਣ ਤਿੰਨ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦਰਹਾਮ ਪੁਲਿਸ ਨੇ ਕਿਹਾ ਕਿ ਓਸ਼ਾਵਾ ਦੀ ਇਕ ਔਰਤ ਨੇ ਕਈ ਵਿਅਕਤੀਆਂ ਤੋਂ ਪੈਸੇ ਉਧਾਰ ਲਏ ਇਹ ਕਹਿ ਕੇ ਕਿ ਉਸਨੇ ਗਿਰਵੀ ਰੱਖਣੇ ਹੈ, ਪਰ ਇਸ ਦੀ ਬਜਾਏ ਇਹ ਪੈਸੇ ਉਸਨੇ ਕ੍ਰਿਪਟੋ ਕਰੰਸੀ ਘੁਟਾਲੇ ਦੇ ਵਿਚ ਵਰਤੋਂ ਵਿਚ ਲਿਆਂਦੇ। ਮੰਗਲਵਾਰ ਨੂੰ ਪੁਲਿਸ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਓਸ਼ਾਵਾ ਤੋਂ ਇਕ ਔਰਤ ਜੋ ਕਿ 25 ਦੀ ਦੱਸੀ ਜਾ ਰਹੀ ਹੈ ਤੇ ਨਾਮ ਉਸਦਾ ਫਾਤਿਮਾ ਇਮਰਾਨ ਹੈ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦਾ ਦੋਸ਼ ਹੈ ਕਿ ਫਾਤਿਮਾ ਦੇ ਵੱਲੋਂ ਕੁਝ ਲੋਕਾਂ ਤੋਂ ਪੈਸੇ ਉਧਾਰ ਮੰਗੇ ਗਏ ਸਨ ਤੇ ਉਸ ਤੋਂ ਬਾਅਦ ਉਸ ਰਕਮ ਦਾ ਕ੍ਰਿਪਟੋ ਕਰੰਸੀ ਘੁਟਾਲੇ ਦੇ ਵਿਚ ਉਪਯੋਗ ਕੀਤਾ ਗਿਆ ਸੀ। ਰਕਮ ਕਿੰਨੀ ਸੀ ਇਸ ਬਾਰੇ ਹਜੇ ਤੱਕ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਕੈਨੇਡਾ ਦੀ ਵਿੱਤੀ ਇੰਟੈਲ ਏਜੰਸੀ ਦਾ ਕਹਿਣਾ ਹੈ ਕਿ ਕ੍ਰਿਪਟੋ ਕਰੰਸੀ ਵਰਤਣ ਦੀਆਂ ਅਪਰਾਧ ਘਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ। ਇਮਰਾਨ ਨੇ $5,000 ਤੋਂ ਵੀ ਵੱਧ ਦੀ ਧੋਖਾਧੜੀ ਦੇ ਦੋਸ਼ ਉਸ ਉੱਤੇ ਲੱਗੇ ਨੇ। ਉਧਰ ਟੋਰਾਂਟੋ ਦੇ ਵਿਚ ਇਸ ਹਫ਼ਤੇ ਦੇ ਅੰਤ ਚ ਪਹਿਲੀ ਬਰਫ਼ ਦੇਖੀ ਜਾ ਰਹੀ ਹੈ। ਐਨਵਾਇਰਮੈਂਟਲ ਕੈਨੇਡਾ ਦੇ ਅਨੁਸਾਰ ਬੁੱਧਵਾਰ ਤੋਂ ਵੀਰਵਾਰ ਤੱਕ ਪੂਰੇ ਪ੍ਰਾਂਤ ਦੇ ਵਿਚ ਬਰਫ਼ ਫੈਲ ਜਾਵੇਗੀ ਜਿਸ ਨਾਲ ਦੱਖਣੀ ਅਤੇ ਉੱਤਰ ਪੂਰਬੀ ਓਨਟਾਰੀਓ ਦੇ ਕੁਝ ਹਿੱਸਿਆਂ ਦੇ ਵਿਚ ਬਰਫ਼ ਆਏਗੀ। ਬੁੱਧਵਾਰ ਨੂੰ 1 ਡਿਗਰੀ ਸੈਲਸੀਅਸ ਦੇ ਨਾਲ ਮੁੱਖ ਤੌਰ ਤੇ ਬੱਦਲ ਛਾਏ ਰਹਿਣਗੇ। ਅੱਧੀ ਰਾਤ ਤੋਂ ਠੀਕ ਪਹਿਲਾਂ ਬਰਫ਼ ਖਿਸਕਣੀ ਸ਼ੁਰੂ ਹੋ ਜਾਵੇਗੀ। CP24 ਦੇ ਮੌਸਮ ਵਿਗਿਆਨੀ ਕ੍ਰਿਸ ਪੋਟਰ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਇਕ ਤੇਜ਼ ਮੂਵਿੰਗ ਸਿਸਟਮ ਦੀ ਇਕ ਲਹਿਰ ਵਿਚ ਸ਼ਾਮਲ ਹੋ ਜਾਂਦੇ ਹਾਂ ਜੋ ਸਾਨੂੰ ਹਲਕੀ ਬਰਫ਼ ਦੇ ਕੁਝ ਦੌਰ ਪ੍ਰਦਾਨ ਕਰੇਗੀ, ਨਾ ਕਿ ਭਾਰੀ ਬਰਫ਼ਬਾਰੀ। ਇਹ ਸਿਰਫ਼ ਡਾਊਨਟਾਊਨ ਕੋਰ ਦੇ ਵਿਚ ਧੂੜ ਸੁੱਟਣ ਅਤੇ ਉੱਤਰ ਵੱਲ ਯਾਨੀ ਕਿ ਨਾਰਥ ਵੱਲ ਦੇ ਏਰੀਏ ਦੇ ਵਿਚ 1 ਜਾਂ 2 ਸੈਂਟੀਮੀਟਰ ਦੇ ਹੀ ਬਰਾਬਰ ਹੋਵੇਗਾ। ਪੋਟਰ ਨੇ ਅੱਗੇ ਕਿਹਾ ਕਿ ਵੀਰਵਾਰ ਸਵੇਰ ਨੂੰ ਬਰਫ਼ ਕੁਝ ਖਿੰਡੇ ਹੋਏ ਹਲਕੇ ਝੱਖੜਾਂ ਵਾਂਗ ਘਟ ਜਾਵੇਗੀ। ਵੀਰਵਾਰ ਨੂੰ ਟੋਰਾਂਟੋ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਕੈਨੇਡਾ ਦੇ ਵਿਚ ਗਰੋਸਰੀ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨੀ ਚੜੀਆਂ ਹੋਈਆਂ ਨੇ। ਉਤੋਂ ਨਵੇਂ ਬੇਬੀ ਫਾਰਮੂਲੇ ਦੀਆਂ ਵੱਧਦੀਆਂ ਕੀਮਤਾਂ ਨੇ ਨਵੇਂ ਬਣੇ ਮਾਤਾ ਪਿਤਾ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਨੇ। ਬੇਬੀ ਫਾਰਮੂਲਾ ਨੂੰ ਅਮਰੀਕਾ ਦੇ ਵਿਚ ਤਿਆਰ ਕੀਤਾ ਜਾਂਦਾ ਹੈ ਤੇ ਉਤਪਾਦਕਾਂ ਦੇ ਵੱਲੋਂ ਇਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਐ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਪੇਸ਼ ਕੀਤੇ ਡਾਟਾ ਦੇ ਅਨੁਸਾਰ ਸਤੰਬਰ 2022 ਤੇ ਸਤੰਬਰ 2023 ਦੇ ਦਰਮਿਆਨ ਬੇਬੀ ਫਾਰਮੂਲਾ ਦੀਆਂ ਕੀਮਤਾਂ ਦੇ ਵਿਚ 20% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਐ। ਜਿੱਥੇ ਪਹਿਲਾਂ ਇਕ ਕੰਟੇਨਰ ਦੀ ਕੀਮਤ $31 ਹੁੰਦੀ ਸੀ ਉਥੇ ਹੀ ਹੁਣ $38 ਤੋਂ ਵੀ ਵੱਧ ਇਕ ਕੰਟੇਨਰ ਦੀ ਕੀਮਤ ਹੋ ਚੁੱਕੀ ਹੈ। ਮਾਰਚ 2022 ਵਿਚ ਆਮ ਗਰੋਸਰੀ ਸਟੋਰ ਵਿਚ ਔਸਤ ਫੂਡ ਪ੍ਰੋਡਕਟ ਦੀ ਕੀਮਤ ਤੋਂ ਬੇਬੀ ਫਾਰਮੂਲੇ ਦੀ ਕੀਮਤ 5 ਗੁਣਾ ਵੱਧ ਦਰਜ ਕੀਤੀ ਗਈ ਹੈ। ਇਕ ਬਿਆਨ ਵਿਚ ਹੈਲਥ ਕੈਨੇਡਾ ਨੇ ਇਹ ਸਵੀਕਾਰ ਕੀਤਾ ਕਿ ਬੇਬੀ ਫਾਰਮੂਲੇ ਦੇ ਘਰੇਲੂ ਉਤਪਾਦਨ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਦੇ ਨਾਲ ਸਪਲਾਈ ਵਿਚ ਕੋਈ ਵਿਘਨ ਨਹੀਂ ਪਵੇਗਾ। ਹੈਲਥ ਕੈਨੇਡਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਅਜਿਹੀਆਂ ਕੰਪਨੀਆਂ ਨਾਲ ਕੰਮ ਕਰ ਰਹੇ ਨੇ ਜਿਹੜੀ ਕੈਨੇਡਾ ਦੇ ਵਿਚ ਇਹ ਫਾਰਮੂਲਾ ਤਿਆਰ ਕਰਨ ਵਿਚ ਦਿਲਚਸਪੀ ਰੱਖਦੀਆਂ ਨੇ। ਮੰਗਲਵਾਰ ਦੁਪਹਿਰ ਨੂੰ ਸਕਾਰਬਰੋ ਦੇ ਵਿਚ ਦੋ ਗੱਡੀਆਂ ਦਰਮਿਆਨ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਸ ਗੱਲ ਦੀ ਪੁਸ਼ਟੀ ਟੋਰਾਂਟੋ ਪੁਲਿਸ ਵੱਲੋਂ ਕੀਤੀ ਗਈ। ਇਹ ਹਾਦਸਾ ਰਾਤ 1:15 ਦੇ ਨੇੜੇ ਤੇੜੇ ਐਲਸਮੇਅਰ ਅਤੇ ਮੈਕੋਵਨ ਰੋਡਸ ਉਤੇ ਵਾਪਰਿਆ। ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸ ਨੂੰ ਮ੍ਰਿਤਕ ਵੀ ਐਲਾਨ ਕਰ ਦਿੱਤਾ ਗਿਆ। ਇਸ ਹਾਦਸੇ ਤੋਂ ਬਾਅਦ ਨੇੜਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਡਰਾਈਵਰਾਂ ਨੂੰ ਬਦਲਵੇਂ ਰੂਟ ਅਪਣਾਉਣ ਦੀ ਵੀ ਸਲਾਹ ਦਿੱਤੀ ਗਈ ਸੀ ਕਿਉਂਕਿ ਇਸ ਇਲਾਕੇ ਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਸੀ ਤੇ ਹਾਦਸੇ ਦੇ ਕਾਰਨਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਯਾਕਟੇਲ ਕੋਟੀਅਰ ਸਟੋਰ ਤੋਂ ਲੁੱਟ ਖੋਹ ਕਰਨ ਵਾਲੇ ਤਿੰਨ ਸ਼ੱਕੀਆਂ ਦੀ ਹੈ ਭਾਲ। ਓਸ਼ਾਵਾ ਦੀ ਇਕ ਔਰਤ ਨੇ ਕਥਿਤ ਤੌਰ ਤੇ ਮੌਰਗੇਜ ਦੇ ਲਈ ਪੈਸੇ ਉਧਾਰ ਲਏ ਤੇ ਉਸ ਤੋਂ ਬਾਅਦ ਵਰਤਿਆ ਉਸ ਨੂੰ ਕ੍ਰਿਪਟੋ ਘੁਟਾਲੇ ਚ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਚ ਵੀਰਵਾਰ ਨੂੰ 2 ਤੋਂ 5 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ। ਬਰਲਿੰਗਟਨ ਵਿਚ ਅੱਗ ਕਾਰਨ ਤਬਾਹ ਹੋਏ ਘਰਾਂ ਦੇ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ ਪੁਲਿਸ। ਦੋ ਗੱਡੀਆਂ ਦੀ ਟੱਕਰ ਦੇ ਵਿਚ ਇਕ ਵਿਅਕਤੀ ਹਲਾਕ। ਇਸ ਬੁਲਟਨ ਦੇ ਨਾਲ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ। ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
Asian Food Center.
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pickup, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
आपके घर की खूबसूरती आपका ज़ौक खूबसूरत दिलकश किचन कैबिनेट्स काउंटरटॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स No interest, no payment. काम आज करवाइए, payment 12 महीने में कीजिए. Right Custom Cabinetry Inc. 647-300-8473.
Good morning everyone. You're listening to WTUR 770 AM. Your trusted source for news and information. Here comes your host, Ramanjeet Sidhu with the current affairs.
The current affairs de vich toda bahut bahut swagat hai. Main Ramanjeet Singh Sidhu. ਅੱਜ ਵੈਨਸਡੇ ਦਿਨ ਬੁੱਧਵਾਰ 6 ਦਸੰਬਰ 2023 ਔਰ ਸਵੇਰ ਦੇ 7:12 ਦਾ ਸਮਾਂ ਭਾਰਤੀ ਇਤਿਹਾਸ ਦੇ ਉੱਤੇ ਨਜ਼ਰ ਮਾਰਦਿਆਂ ਜੇਕਰ ਆਜ਼ਾਦੀ ਦੇ ਦੌਰ ਫਰੀਡਮ ਫਾਈਟਿੰਗ ਦੇ ਦੌਰ ਨੂੰ ਲਿਆ ਜਾਵੇ ਬੜੀਆਂ ਵੱਡੀਆਂ ਆਲਾ ਦਰਜੇ ਦੀਆਂ ਸ਼ਖਸੀਅਤਾਂ ਨਸੀਬ ਹੋਈਆਂ ਨੇ ਇਸ ਸਬ ਕੌਂਟੀਨੈਂਟ ਨੂੰ ਉਹਦਾ ਬਾਅਦ ਵਿੱਚ ਭਾਰਤ ਬਣਨਾ ਸੀ ਪਾਕਿਸਤਾਨ ਬਣਨਾ ਸੀ ਹਿੰਦੁਸਤਾਨ ਰਹਿਣਾ ਸੀ ਬੰਗਲਾਦੇਸ਼ ਬਣਨਾ ਸੀ ਇਹ ਅੱਗੇ ਵਾਲਿਆਂ ਦੀ ਸਿਆਣਪ ਦੇ ਉੱਤੇ ਡਿਪੈਂਡ ਕਰਦਾ ਸੀ ਨਿਰਭਰ ਕਰਦਾ ਸੀ ਉਸ ਦੌਰ ਦੇ ਵਿੱਚ ਇੰਨੀ ਕੁ ਗੱਲ ਜ਼ਰੂਰ ਹੈ ਕਿ ਸਿਆਸਤ ਵਿੱਚ ਦਾਨਿਸ਼ਮੰਦੀ ਸੀ ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰੇਗਾ ਕਿ ਜਿੰਨੇ ਲੀਡਰਸ ਦੇ ਤੁਸੀਂ ਨਾਂ ਲੈਂਦੇ ਹੋ ਉਹਨਾਂ ਦੀ ਗੱਲਬਾਤ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਲਿਆਕਤ ਚਾਹੇ ਉਹ ਕਿਸੇ ਪਾਸੇ ਵੀ ਖੜੇ ਹੋਣ ਖੱਬੇ ਪਾਸੇ ਵਿਚਕਾਰਲੇ ਪਾਸੇ ਜਾਂ ਸੱਜੇ ਪਾਸੇ ਸਿਆਸਤ ਦੇ ਸਪੈਕਟ੍ਰਮ ਦੇ ਉੱਤੇ ਉਹ ਕਿਸੇ ਵੀ ਪਾਸੇ ਖੜੇ ਹੋਣ ਕਿਰਦਾਰ ਕਾਫੀ ਉੱਚੇ ਤੇ ਮਜ਼ਬੂਤ ਵੇਖਣ ਨੂੰ ਮਿਲਦੇ ਨੇ ਅੱਜ ਤੁਸੀਂ ਕਿਸੇ ਵੀ ਪਾਸੇ ਖੜਾ ਕੇ ਇਹਨਾਂ ਨੂੰ ਦੇਖੋ ਉਸ ਪੱਧਰ ਦੇ ਬੰਦੇ ਸਿਆਸਤ ਵਿੱਚ ਨਹੀਂ ਲੱਭਦੇ ਔਰ ਇਹਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਨਹੀਂ ਹੈ ਦੁਨੀਆ ਭਰ ਦੀ ਸਿਆਸਤ ਤੇ ਨਿਗਾਹ ਮਾਰੋ ਤੁਹਾਨੂੰ ਉਸ ਪੱਧਰ ਦੇ ਬੰਦੇ ਵਿਖਾਈ ਨਹੀਂ ਦਿੰਦੇ ਸਟਾਲਵਾਟ ਕਿਤੇ ਕਿਤੇ ਕੁਝ ਬੰਦੇ ਦੇਵਤਿਆਂ ਦੇ ਪੱਧਰ ਤੱਕ ਪਹੁੰਚਦੇ ਹੋਏ ਦਿਖਾਈ ਦਿੰਦੇ ਨੇ ਕਈਆਂ ਚ ਰੱਬੀ ਰੂਪ ਵੀ ਵਿਖਾਈ ਦਿੰਦਾ ਕਿ ਇੰਨੇ ਕੰਮ ਕਰਕੇ ਆਪਣੇ ਹਾਲਾਤ ਦੇ ਹਿਸਾਬ ਨਾਲ ਇੰਨੀਆਂ ਪ੍ਰਾਪਤੀਆਂ ਕੀਤੀਆਂ ਔਰ ਕਿੰਨੇ ਬੈਲੈਂਸ ਰਹੇ ਜ਼ਿੰਦਗੀ ਨੇ ਕਿੰਨਾ ਧੱਕਾ ਕੀਤਾ ਪਰ ਉਹ ਕਿੰਨੇ ਬੈਲੈਂਸ ਰਹੇ ਅਜਿਹੇ ਨਾਵਾਂ ਦੇ ਵਿੱਚ ਇੱਕ ਨਾਂ ਭੀਮ ਰਾਓ ਅੰਬੇਡਕਰ B.R. ਅੰਬੇਡਕਰ ਜੀ ਦਾ ਆਉਂਦਾ 14 ਅਪ੍ਰੈਲ ਇਹਨਾਂ ਦਾ ਬਰਥਡੇ 14 ਅਪ੍ਰੈਲ ਤੇ 1891 ਹਾਂਜੀ 14 ਅਪ੍ਰੈਲ 1891 ਤੇ 6 ਦਸੰਬਰ 1956 ਸੋ 56 ਦੇ ਵਿੱਚ 9 ਤੇ ਕੁੱਲ ਮਿਲਾ ਕੇ ਇਹ 65 ਸਾਲ ਦਾ ਇੱਕ ਜੀਵਨ ਸਫ਼ਰ ਹੈ ਉਹਦੇ ਵਿੱਚ ਭਾਰਤ ਦੀ ਜਾਤੀ ਪ੍ਰਥਾ ਹੁਣ ਕਈ ਕਹਿਣਗੇ ਜੀ ਵਰਨ ਸਿਸਟਮ ਹੈ ਉਹਨੂੰ ਰਾਹ ਲਓ, ਪਿੱਛੇ ਜੇ ਕਿਤੇ ਸਬੱਬ ਬਣਿਆ ਕਿ ਮੇਰੇ ਮਨ ਚ ਬੜਾਇਆ ਕਿ ਮੈਂ ਡਾਕਟਰ ਬੀ ਆਰ ਅੰਬੇਦਕਰ ਦੀਆਂ ਅੱਖਾਂ ਦਾਨਿਸ਼ਮੰਦ ਅੱਖਾਂ ਦੇ ਨਾਲ ਭਾਰਤ ਦਾ ਇਤਿਹਾਸ ਪੜਾ ਕਿ ਉਹ ਉਹਨਾਂ ਦੇ ਰਾਈਟਿੰਗਸ ਨੇ ਐਨਾਇਲੇਸ਼ਨ ਆਫ ਕਾਸਟ ਸਿਸਟਮ ਨੂੰ ਖਤਮ ਕਰਨਾ, ਬੁੱਧ ਧਰਮ ਕਿਉਂ ਅਪਣਾਇਆ, ਉਹਨਾਂ ਨੇ ਬੜੀਆਂ ਰਾਈਟਿੰਗਸ ਨੇ, ਠੀਕ ਹੈ, 500-600 ਪੇਜ ਦਾ ਇੱਕ ਵਾਲਿਊਮ ਮੈਨੂੰ ਲੱਭਿਆ ਵੀ ਸੀ। ਫਿਰ ਵੇਟਿੰਗ ਫਾਰ ਵੀਜ਼ਾ ਇਹਨਾਂ ਦੀ ਆਟੋਬਾਇਓਗ੍ਰਾਫੀ ਆ, ਉਹ ਮੈਂ ਪਿੱਛੇ ਜੇ ਸ਼ੁਰੂ ਕਰ ਲਈ ਕਿ ਚਲੋ ਥੋੜੀ ਥੋੜੀ ਪੜ੍ਹਨੀ ਸ਼ੁਰੂ ਕਰੀਏ ਤੇ ਕੁਛ ਅੰਦਾਜ਼ੇ ਲੱਗਣਗੇ। ਬੜੀ ਭਿਆਨਕ ਵਿਵਸਥਾ ਇਹ, ਸਿੱਖਾਂ ਦੇ ਵਿੱਚ ਵੀ ਉਸ ਪੱਧਰ ਦੀ ਜਾਤ ਪਾਤ ਪਈ ਆ, ਆਪਾਂ ਪੂਰੀ ਦੇਖੀ ਹੋਈ ਆ। ਮੁਕਰ ਲੱਗੇ ਨੀ ਟਾਈਮ ਲਾਉਂਦੇ, ਨਹੀਂ ਜੀ ਸਾਡੇ ਗੁਰੂਆਂ ਨੇ ਸਭ ਨੂੰ ਬਰਾਬਰ ਕਿਹਾ, ਐਵੇਂ ਗੱਲਾਂ ਬਾਤਾਂ ਹੈ। ਪ੍ਰੈਕਟਿਸ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਰੂਰ ਹੈ ਜ਼ਿਕਰ ਕਿ ਮਨੁੱਖ ਬਰਾਬਰ ਹੈ। ਸਿੱਖਾਂ ਦੇ ਵਿੱਚ ਜੋ ਪ੍ਰਚਲਿਤ ਰੋਹ ਰੀਤਾਂ ਚੱਲਦੀਆਂ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਮਾੜੀ ਮਾੜੀ ਜਾਤ ਕਿ ਅਸੀਂ ਬੰਦੇ ਨੂੰ ਬੁਲਾਉਂਦੇ ਜਾਤ ਨਾਲ ਹੈ, ਤੇ ਇਹ ਜਾਤੀ ਪ੍ਰਥਾ ਮੈਂ ਵੀ ਦੇਖੀ ਆਪਣੇ ਨੇੜਿਓਂ, ਮੇਰੇ ਘੱਟ ਨਸੀਬ ਚ ਆਈ ਹੈ, ਪਰ ਜਿਹਨਾਂ ਤੇ ਹੈ ਉਹਨਾਂ ਤੇ ਬਹੁਤ ਭਾਰੀ ਮਾਰ ਹੈ। ਤੇ ਨੀਵੇਂ ਤੋਂ ਨੀਵਾਂ ਤੇ ਅੱਤ ਨੀਵਾਂ ਤੇ ਉਦੋਂ ਵੀ ਨੀਵਾਂ ਤੇ ਅਨਟੱਚਬਲ, ਕਿ ਇਹਦਾ ਲਾਇਆ ਇਹਦੇ ਹੱਥ ਲਾਇਆ ਰੱਬ ਵੀ ਅਪਵਿੱਤਰ ਹੋ ਜਾਂਦਾ, ਮੰਦਰਾਂ ਚ ਨਹੀਂ ਚੜਨ ਦਿੰਦੇ। ਤੇ ਜਿਹੜੇ ਰੱਬ ਨੇ ਇਹ ਅਨਟੱਚਬਲ ਬਣਾਏ ਨੇ, ਜਿਹਦੇ ਦਲਿਤ ਤੇ ਅਛੂਤ ਬਣਾਏ ਨੇ, ਉਹਨੂੰ ਨੇ ਉਦੋਂ ਪਿੱਟ ਚੜੀ। ਉਹ ਰੱਬ ਵੀ ਤਾਂ ਗੰਦਾ ਹੋ ਗਿਆ ਹੋਣਾ ਨਾ, ਜਿਹਨੇ ਇੰਨੇ ਗੰਦੇ ਬਣਾਏ ਆ। ਜੇ ਉਹ ਗੰਦੇ ਬੰਦੇ ਇਹਦੇ ਮੰਦਰ ਚ ਮੱਥਾ ਟੇਕ ਜਾਣ ਤੇ ਮੰਦਰ ਭ੍ਰਿਸ਼ਟ ਹੋ ਜਾਂਦਾ, ਇਹ ਸਵਾਲ ਕਦੇ ਆਉਣ ਨਹੀਂ ਦਿੱਤਾ। ਇਹ ਮਨੁੱਖ ਨੂੰ ਦਬਾਉਣ ਵਾਲਾ ਸਵਾਲ ਹੈ। ਫਿਰ ਇਹਦੇ ਵਿੱਚ ਬਹੁਜਨ ਸਮਾਜ ਪੈਦਾ ਹੋਇਆ, ਪੋਲੀਟੀਕਲ ਪਾਰਟੀਆਂ ਬਣੀਆਂ, ਉਹਨਾਂ ਨੇ ਵੀ ਉਵੇਂ ਰਾਜ ਕੀਤਾ ਜਿਵੇਂ ਬਾਕੀ ਲੋਕ ਰਾਜ ਕਰਦੇ ਆ, ਬੁਰਜੁਆ ਪਾਰਟੀਆਂ ਵਾਂਗੂ ਰਾਜ ਕੀਤਾ, ਪੈਸੇ ਵਾਲੇ ਤਕੜੇ ਹੁੰਦੇ ਗਏ, ਕਾਸਟ ਦੇ ਵਿੱਚੋਂ ਕਲਾਸ ਨੂੰ ਕਦੇ ਵੀ ਐਲੀਮੀਨੇਟ ਨਾ ਹੋਣ ਦਿੱਤਾ। ਸੋ ਇਹ ਇੱਕ ਦੌਰ ਚੱਲ ਰਿਹਾ ਸਾਡੇ ਮੂਹਰੇ। ਪੂਨਾ ਪੈਕਟ ਆਇਆ, ਜਿਵੇਂ ਅੱਜ ਹਿੰਦੁਸਤਾਨ ਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਆਉਂਦੀ ਹੈ, ਕਮਿਊਨਲ ਅਵਾਰਡ, ਅੰਗਰੇਜ਼ਾਂ ਨੇ ਵੀ ਘੱਟ ਸਿਆਸਤ ਨਹੀਂ ਕੀਤੀ, ਉਹ ਹਿੰਦੂ ਮੁਸਲਮਾਨ ਸਿੱਖ ਇੰਨਾ ਹੀ ਤਿੰਨ ਡੈਫੀਨੇਸ਼ਨਾਂ ਚ, ਪਹਿਲਾਂ ਤਾਂ ਹਿੰਦੂ ਮੁਸਲਮਾਨ ਹੀ ਲੈ ਕੇ ਚੱਲਦੇ ਰਹੇ, ਫਿਰ ਸਿੱਖ ਕਹਿੰਦੇ ਅਸੀਂ ਅਲੱਗ ਹੈ, ਫਿਰ ਉਹਨਾਂ ਨੇ ਡਾਕਟਰ ਬੀ ਆਰ ਅੰਬੇਡਕਰ ਪੜ੍ਹੇ ਲਿਖੇ ਸੀ, ਉਹਨਾਂ ਨੇ ਇਹ ਗੱਲ ਚੁੱਕੀ ਕਿ ਉਹ ਭਾਈ ਅਸੀਂ ਤਾਂ ਹਿੰਦੂ ਆ ਤੇ ਨਾ ਸਿੱਖ ਆ, ਅਸੀਂ ਤਾਂ ਦਲਿਤ ਹੈ, ਸਾਨੂੰ ਤਾਂ ਹਰੇਕ ਹੀ ਲਤੜਦਾ, ਤੇ ਦਲਿਤਾਂ ਨੂੰ ਅਲੱਗ ਰੱਖੋ। ਔਰ ਜਿਸ ਤਰ੍ਹਾਂ ਦਲਿਤਾਂ ਨੂੰ ਅਲੱਗ ਹਿੰਦੁਸਤਾਨ ਵਿੱਚ ਰੱਖਿਆ ਹੋਇਆ, ਬਿਲਕੁਲ ਮੈਂ ਇਸ ਗੱਲ ਦੇ ਹਾਮੀ ਚ ਹੈ ਕਿ ਬਈ ਇਹਨਾਂ ਦਾ ਫਿਰ ਅਲੱਗ ਹੀ ਸਿਸਟਮ ਹੋਣਾ ਚਾਹੀਦਾ। ਜਦੋਂ ਤੁਸੀਂ ਰਲ ਨਹੀਂ ਦਿੰਦੇ ਵਿੱਚ, ਨਾ ਰੋਟੀ ਬੇਟੀ ਦੀ ਸਾਂਝ ਹੈ ਨਾ ਕਿਸੇ ਹੋਰ ਤਰ੍ਹਾਂ ਦੀ ਹੈ, ਤੇ ਇੱਕ ਵਾਰੀ ਊਂ ਕਹਿਣਗੇ ਜੀ ਕੰਮ ਦੇ ਉੱਤੇ ਆਧਾਰਿਤ ਸੀ ਜਾਤ ਪ੍ਰਥਾ, ਮਤਲਬ ਜੇ ਕੋਈ ਗ੍ਰੰਥ ਪੜ੍ਹ ਸੁਣ ਲੈਂਦਾ ਕੰਨਾਂ ਚ ਸਿੱਕਾ ਪਾ ਦੇਣਾ, ਬਹੁਤ ਅਤਿਆਚਾਰ ਕੀਤੇ ਕਿ ਗਿਆਨ ਸਿਰਫ ਉੱਪਰਲੀ ਕਲਾਸ ਤੱਕ ਰਹੇ, ਹੇਠਾਂ ਵਾਲੇ ਲੋਕ ਤਾਂ ਸੇਵਾ ਕਰਨ ਵਾਸਤੇ ਰੱਖਣੇ ਆ ਤੇ ਉਹਨਾਂ ਨੂੰ ਵਿਦਿਆ ਪੜ੍ਹਾਈ ਤੋਂ ਦੂਰ ਰੱਖੋ। ਖੈਰ ਅੰਬੇਡਕਰ ਸਾਹਿਬ ਨੂੰ ਪੜ੍ਹਨ ਦੇ ਮੌਕੇ ਲੱਗੇ ਤੇ ਉਹਨਾਂ ਨੇ ਪੂਰੀ ਇਮਾਨਦਾਰੀ ਦੇ ਤਨਦੇਹੀ ਨਾਲ ਆਪਣੀ ਪੜ੍ਹਾਈ ਹਾਸਲ ਕੀਤੀ, ਬਹੁਤ ਉੱਚੀ ਡਿਗਰੀਆਂ ਹਾਸਲ ਕੀਤੀਆਂ, ਹਿੰਦੁਸਤਾਨ ਦੀ ਕੰਸਟੀਟਿਊਸ਼ਨ ਬਣਿਆ, ਉਹਦੀ ਕਮੇਟੀ ਦੇ ਚੇਅਰਮੈਨ, ਤੇ ਅੱਜ ਵੀ ਹਿੰਦੁਸਤਾਨ ਦਾ ਸੰਵਿਧਾਨ ਉਹਨਾਂ ਨੂੰ ਯਾਦ ਕਰਦਾ ਹੈ। ਮੱਥਾ ਟੇਕਣ ਵਾਲੇ ਪਤਾ ਨੀ ਕਿਹੜੀ ਮਜਬੂਰੀ ਚ ਅੱਜ ਮੱਥਾ ਟੇਕਣਗੇ, ਅੱਜ ਵੀ ਉਹ ਕਿਤਾਬ ਜਿਹਦੇ ਕਿਤੇ ਮਾੜੀ ਨੀਤ ਨਾਲ ਹਿੰਦੁਸਤਾਨ ਤੇ ਰਾਜ ਕਰਨਾ ਜਾਂ ਲੋਕਾਂ ਦੀ ਕਿਰਤ ਖਾਣੀ ਹੈ, ਉਹਨਾਂ ਨੂੰ ਇਹ ਕਿਤਾਬ ਪੁੱਗਦੀ ਨਹੀਂ ਹੈ। ਕੰਸਟੀਟਿਊਸ਼ਨ ਬਹੁਤ ਵੱਡਾ ਰੋੜਾ, ਤੇ ਕਈਆਂ ਨੂੰ ਤਾਂ ਇਹ ਲੱਗਦਾ ਕਿ ਇਹਨੂੰ ਪਾੜ ਕੇ ਸਿੱਟੀਆਂ, ਪਾੜਿਆ ਵੀ ਬਥੇਰੇ ਨੇ, ਤੇ ਇਹੋ ਜਿਹਾ ਕੁਛ ਚੱਲਦਾ ਰਹਿੰਦਾ। ਸੋ ਡਾਕਟਰ ਅੰਬੇਦਕਰ ਹੋਰਾਂ ਦੇ ਜੀਵਨ ਤੇ ਕਿੰਨੀਆਂ ਕੁ ਗੱਲਾਂ ਕਹੀਏ, ਤੱਥ ਸਾਰ ਵਜੋਂ ਦੋ ਚਾਰ ਗੱਲਾਂ ਆਪਾਂ ਸਾਂਝੀਆਂ ਕਰਦੇ ਹਾਂ ਕਿ ਉਹ ਜ਼ਿੰਦਗੀ ਦੇ ਮਾਇਨੇ ਸਾਡੇ ਨਾਲ ਜਾਂ ਆਪਣਾ ਤਜਰਬਾ ਕਿਵੇਂ ਸਾਂਝਾ ਕਰਦੇ ਆ। ਇਕੁਐਲਿਟੀ ਮੇ ਬੀ ਅ ਫਿਕਸ਼ਨ ਬਟ ਨੋਨ ਦ ਲੈਸ ਵਨ ਮਸਟ ਐਕਸੈਪਟ ਇਟ ਐਜ਼ ਅ ਗਵਰਨਰਿੰਗ ਪ੍ਰਿੰਸੀਪਲ। ਕਹਿੰਦੇ ਬਰਾਬਰੀ ਹੈ ਜੋ ਉਹ ਕਈਆਂ ਨੂੰ ਕਾਲਪਨਿਕ ਲੱਗਦੀ ਹੋਊਗੀ, ਕਈਆਂ ਨੂੰ ਫਿਕਸ਼ਨ ਲੱਗਦੀ ਹੋਊਗੀ, ਪਰ ਸਾਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਕਿ ਇਹ ਜ਼ਿੰਦਗੀ ਨੂੰ ਚਲਾਉਣ ਵਾਲਾ ਸਭ ਤੋਂ ਵੱਡੇ ਸਿਧਾਂਤਾਂ ਚ ਇੱਕ ਹੈ, ਇਹਨੂੰ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ। ਤੇ ਇੱਕ ਉਹਨਾਂ ਨੇ ਗੱਲ ਇਹ ਵੀ ਕਹੀ ਹੈ, ਕਹਿੰਦੇ ਐਥਿਕਸ ਤੇ ਇਕਨੋਮਿਕਸ ਜੇਕਰ ਇਹਨਾਂ ਦਾ ਆਪਸ ਚ ਕੋਨਫਲਿਕਟ ਹੋ ਜਾਏ, ਇੱਕ ਪਾਸੇ ਐਥੀਕਲ ਮਾਮਲਾ ਤੇ ਇੱਕ ਪਾਸੇ ਇਕਨੋਮਿਕ, ਪੈਸਾ ਤੇ ਅਖਲਾਕ ਜੇ ਮੂਹਰੇ ਆ ਜਾਣ ਤਾਂ ਪੈਸਾ ਹੀ ਜਿੱਤਦਾ ਹੁੰਦਾ, ਅਖਲਾਕ ਪਿੱਛੇ ਰਹਿ ਜਾਂਦਾ, ਕਿਉਂਕਿ ਪੈਸਾ ਇਖਲਾਕ ਨੂੰ ਵੀ ਮਰੋੜ ਦਿੰਦਾ। ਤੇ ਤਜਰਬੇ ਨੇ ਲਾਈਫ ਦੇ. ਲਾਅ ਐਂਡ ਆਰਡਰ ਆਰ ਦਾ ਮੈਡੀਸਨ ਆਫ ਦਾ ਬਾਡੀ ਪੋਲੀਟਿਕ ਐਂਡ ਵੈਨ ਦਾ ਬਾਡੀ ਪੋਲੀਟਿਕ ਗੈਟਸ ਸਿੱਕ ਮੈਡੀਸਨ ਮਸਟ ਬੀ ਐਡਮਿਨਿਸਟਰਡ. ਤੇ ਕਹਿੰਦੇ ਕਾਨੂੰਨ ਵਿਵਸਥਾ ਹੋਣੀ ਚਾਹੀਦੀ ਹੈ, ਪ੍ਰਬੰਧ ਹੋਣਾ ਚਾਹੀਦਾ. ਜਦੋਂ ਸਰੀਰ ਬਿਮਾਰ ਹੁੰਦਾ ਤਾਂ ਦਵਾਈ ਦੇਈਦੀ ਹੈ, ਤੇ ਜਦੋਂ ਢਾਂਚਾ ਕਿਸੇ ਵਿਵਸਥਾ ਦਾ ਚਰਮ ਰਾਜਵੇ ਤੇ ਉੱਥੇ ਲਾਅ ਤੇ ਆਰਡਰ ਮਤਲਬ ਫਿਰ ਕਾਨੂੰਨ ਬਦਲਨੇ ਵੀ ਪੈਂਦੇ ਆ, ਤੇ ਬਦਲੇ ਹੋਏ ਕਾਨੂੰਨਾਂ ਨਾਲ ਇਹ ਇਲਾਜ ਕੀਤਾ ਜਾ ਸਕਦਾ. ਕਾਸਟ ਇਜ਼ ਨਾਟ ਅ ਫਿਜ਼ੀਕਲ ਆਬਜੈਕਟ ਲਾਈਕ ਅ ਵਾਲ ਆਫ ਬ੍ਰਿਕਸ ਔਰ ਅ ਲਾਈਨ ਆਫ ਬਾਰਬਡ ਵਾਇਰ ਵਿਚ ਪ੍ਰੀਵੈਂਟਸ ਦੀ ਹਿੰਦੂਜ਼ ਫਰੋਮ ਕੋ ਮਿੰਗਲਿੰਗ ਐਂਡ ਵਿਚ ਹੈਜ਼ ਦੇਅਰਫੋਰ ਟੂ ਬੀ ਪੁਲਡ ਡਾਊਨ. ਕਾਸਟ ਇਜ਼ ਅ ਨੋਸ਼ਨ, ਇਟ ਇਜ਼ ਅ ਸਟੇਟ ਆਫ ਦਾ ਮਾਇੰਡ. ਕੋਈ ਕੰਧਾਂ ਨਹੀਂ ਹੈ, ਕੋਈ ਦੀਵਾਰਾਂ ਨਹੀਂ ਹੈ ਜਾਤ ਦੀਆਂ, ਕਹਿੰਦੇ ਇਹ ਦਿਮਾਗ ਚ ਪਈਆਂ ਹੋਈਆਂ ਕੰਧਾਂ ਤੇ ਦੀਵਾਰਾਂ ਨੇ, ਤੇ ਇਹ ਦਿਮਾਗ ਵਿਚੋਂ ਹੀ ਕੱਢੀਆਂ ਜਾਣਗੀਆਂ. ਸੋ ਦਿਮਾਗੀ ਗੁਲਾਮੀ ਦੇ ਖਿਲਾਫ਼ ਬੜਾ ਸੰਘਰਸ਼ ਕੀਤਾ. ਇੱਕ ਸਮਾਂ ਅਜਿਹਾ ਵੀ ਆਇਆ ਕਿ ਹਿੰਦੂ ਧਰਮ ਹੀ ਛੱਡ ਦੀਏ, ਜਿਹਨਾਂ ਨੇ ਹਿੰਦੂ ਧਰਮ ਦੇ ਵਿੱਚ ਰਹਿ ਕੇ ਸਿਰਫ ਨਿਮਾਣਾ ਹੀ ਦੇਖਣੀਆਂ ਨੇ, ਅਨਟੱਚਬਿਲਿਟੀ ਦੇਖਣੀਆਂ, ਅਛੂਤ ਕਹਾਉਣਾ, ਤੇ ਕਹਿੰਦੇ ਇਸ ਧਰਮ ਨੂੰ ਤਿਲਾਂਜਲੀ ਦਿਓ, ਤੁਸੀਂ ਹਿੰਦੂ ਧਰਮ ਨੂੰ ਕਿਉਂ ਗਲ ਚ ਪਾਇਆ. ਫਿਰ ਸਿੱਖ ਧਰਮ ਵਾਲਿਆਂ ਨਾਲ ਵੀ ਗੱਲਬਾਤ ਹੋਈ ਕਿ ਅੰਬੇਦਕਰ ਦੇ ਬਹੁਤ ਫਾਲੋਅਰ ਹੈ, ਤੇ ਉਨਾ ਹੀ ਬੰਦਾ ਕਿਤੇ ਸਾਡੇ ਧਰਮ ਚ ਸ਼ਾਮਲ ਹੋ ਜੇ, ਤੇ ਉੱਥੇ ਵੀ ਜਾਤ ਪਾਤ ਵਾਲੀ ਗੱਲ ਦੇ ਉੱਤੇ ਆ ਕੇ ਪੂਰਨ ਗਰੰਟੀ ਨਹੀਂ ਹੋ ਸਕੀ. ਤੇ ਫਿਰ ਉਹ ਕਹਿੰਦੇ ਇਹ ਵੀ ਛੱਡਿਆ, ਤੇ ਫਿਰ ਉਹਨਾਂ ਨੇ ਵੱਡੀ ਪੱਧਰ ਦੇ ਉੱਤੇ ਜਾ ਕੇ ਬੁੱਧ ਧਰਮ ਅਪਣਾ ਲਿਆ ਸੀ. ਤੇ ਉਹਨਾਂ ਦੀਆਂ ਕਮੈਂਡਮੈਂਟਸ ਵੀ ਸੀਗੀਆਂ ਕਿ ਜਦੋਂ ਤੁਸੀਂ ਡਾਕਟਰ ਅੰਬੇਦਕਰ ਨੂੰ ਯਾਦ ਕਰਦੇ ਹੋ ਤੇ ਫਿਰ ਉਹ ਵੱਡੀਆਂ ਵੱਡੀਆਂ ਗੱਲਾਂ ਕਹਿੰਦੇ ਆ, ਤੇ ਅੱਜ ਸਨਾਤਨ ਧਰਮ ਦੇ ਨਾਂ ਤੇ ਸਿਆਸਤ ਕਰਨੀ, ਹਿੰਦੂ ਧਰਮ ਦੇ ਨਾਂ ਤੇ ਸਿਆਸਤ ਕਰਨੀ, ਉਹਨਾਂ ਨੂੰ ਬੀ ਆਰ ਅੰਬੇਦਕਰ ਕਾਫੀ ਚੁੱਪ ਜਾਂਦੇ ਨੇ. ਅੱਜ ਵੀ ਇਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਹਿੰਦੁਸਤਾਨ ਦੀ ਜੋ ਰਮਜ਼ ਹੈ, ਜਿਹਦੇ ਵਿੱਚ ਜਾਤੀ ਪ੍ਰਥਾ ਬੜੀ ਭੈੜੀ ਹੈ, ਉਹਨੂੰ ਜੇ ਅਲੱਗ ਛੱਡ ਵੀ ਦਈਏ, ਮੈਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਨੇ ਜੇ ਆਪਣੀ ਪੂਰੀ ਤਹਿਜ਼ੀਬ ਨੂੰ ਦੇਖ ਕੇ ਚੱਲੇ ਦਲਿਤਾਂ ਦੇ ਨਾਲ ਕਦੇ ਚੰਗਾ ਸਲੂਕ ਕੀਤਾ. ਜ਼ਰੂਰ ਇਹਦੇ ਵਿੱਚ ਸਕਾਲਰ ਪੈਦਾ ਹੋਏ ਨੇ, ਬਸ ਉਹੀ ਚਾਰ ਸਕਾਲਰ ਚੱਕ ਲਏ, ਕਦੇ ਭਗਤ ਰਵਿਦਾਸ ਜੀ ਨੂੰ ਮਾਣ ਵਡਿਆਈ ਦੇਤੀ, ਉਹ ਵੀ ਉੱਥੇ ਕਿ ਜੇ ਰੱਖ ਗਈ, ਤੇ ਹੋ ਬਾਲਮੀਕੀ ਰਿਸ਼ੀ ਨੂੰ ਕਰ ਦਿੱਤੀ, ਪਰ ਕੁੱਲ ਮਿਲਾ ਕੇ ਬਾਕੀ ਸਾਰਾ ਜੋ ਵਰਗ ਹੈ, ਵਿਸ਼ਾਲ ਵਰਗ ਹੈ, ਉਹ ਕਦੇ ਵੀ ਭਾਰਤ ਦਾ ਹਿੱਸਾ ਨਜ਼ਰ ਨਹੀਂ ਆਉਂਦਾ. ਕਦੇ ਹੁੰਦੀ ਬਦਸਲੂਕੀ ਦੇਖੋਗੇ ਤਾਂ ਹੀ ਪਤਾ ਲੱਗਦਾ, ਤੇ ਉਦੋਂ ਮੈਨੂੰ ਤੇ ਸਭਿਅਤਾ ਹੀ ਬੜੀ ਖੋਖਲੀ ਜੀ ਲੱਗਣ ਲੱਗ ਜਾਂਦੀ ਸੀ. ਖੈਰ ਅੱਜ ਬੀ ਆਰ ਅੰਬੇਦਕਰ ਸਾਹਿਬ ਬਾਰੇ ਇੰਨਾ ਹੀ, ਤੇ ਪ੍ਰੋਗਰਾਮ ਦੇ ਵਿੱਚ ਕੈਨੇਡੀਅਨ ਇਕਨੋਮਿਕਸ ਦੇ ਉੱਤੇ ਗੱਲ ਕਰਾਂਗੇ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਫੈਡਰਲ ਗਵਰਨਮੈਂਟ ਢਾਂਚਾ, ਲਿਬਰਲ ਸਰਕਾਰ ਦੀਆਂ ਪਾਲਿਸੀਆਂ. ਜਸਵਿੰਦਰ ਸਾਲ ਜੀ ਸਾਡੇ ਨਾਲ 8 ਵਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ. ਕੁਝ ਖ਼ਬਰਾਂ ਦੇ ਉੱਤੇ ਅਸੀਂ ਪਹਿਲੇ ਹਿੱਸੇ ਦੌਰਾਨ ਚਰਚਾ ਕਰਨੀ ਆ, ਇਹ ਪਹਿਲਾ ਹਿੱਸਾ ਇਸ ਗੀਤ ਤੋਂ ਬਾਅਦ ਸ਼ੁਰੂ ਹੁੰਦਾ, ਸੋ ਪਹਿਲਾਂ ਸੁਣਾਂਗੇ ਜੀ ਗੀਤ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਅੱਗੇ ਕੁਝ ਨਿਊਜ਼ ਐਨਾਲਿਸਿਸ.
मिल गई मंजिल, दूर हुई मुश्किल, दिल से मिले हैं दिल. मिल गई मंजिल, दूर हुई मुश्किल, दिल से मिले हैं दिल. मुश्किल से मिले पर मिल तो गए हैं, आखिर आज ये दिल. दिल से दिल मिल गए, मिल के खिल गए. दिल से दिल मिल गए, मिल के खिल गए. दिल से मिले दिल, दिल से मिले दिल, दिल से मिले दिल, दिल से मिले दिल. मंजिल दूर हुई मुश्किल, दिल से मिले हैं दिल. मुश्किल से मिले पर मिल तो गए हैं, आखिर आज ये दिल. Thank you.
रखा है दिल से दिल मिल गए मिल के यूं खिल गए दिल से दिल मिल गए मिल के यूं खिल गए
दिल से मिले दिल दिल से मिले दिल दिल से मिले
मिल गई मंजिल दूर हुई मुश्किल दिल से मिले हैं दिल मिल गई मंजिल दूर हुई मुश्किल दिल से मिले हैं दिल मुश्किल से मिले पर मिल तो गए हैं आखिर आज ये दिल दिल से दिल मिल गए मिल के खिल गए दिल से दिल मिल गए मिल के खिल गए
When you write you
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
So, current affairs vich khabran da silsila kuch is tarah da hai ki police da watchdog special investigation unit Special Investigations Unit ਇਹ ਇੱਕ ਮਾਮਲੇ ਦੀ ਤਹਿਕੀਕਾਤ ਕਰਦਾ ਤੇ ਬਹੁਤੀ ਵਾਰ ਮਾਮਲੇ ਦੀ ਤਹਿਕੀਕਾਤ ਉਦੋਂ ਹੁੰਦੀ ਹੈ ਜਦੋਂ ਪੁਲਿਸ ਦੀ ਕਾਰਵਾਈ ਦੇ ਉੱਤੇ ਜਾਂ ਤਾਂ ਸਵਾਲ ਚੁੱਕੇ ਜਾਣ ਜਾਂ ਸਵਾਲ ਚੁੱਕੇ ਜਾ ਸਕਦੇ ਹੋਣ ਕਿ ਇੰਸੀਡੈਂਟ ਹੈਂਡਲ ਕਰਨ ਵੇਲੇ ਕੀ ਪੁਲਿਸ ਨੇ ਬਕਾਇਦਾ ਕਾਨੂੰਨ ਦਾ ਪਾਲਣ ਕੀਤਾ ਜਦੋਂ ਕਿਸੇ ਦੇ ਵਿਅਕਤੀ ਦੇ ਪੁਲਿਸ ਮੁਲਾਜ਼ਮ ਦੇ ਹੱਥੋਂ ਸੱਟ ਫਿੱਟ ਲੱਗ ਜਾਏ ਗੰਭੀਰ ਸੱਟ ਲੱਗ ਜਾਏ ਜਾਂ ਬਹੁਤ ਮਾੜੀ ਹਾਲਤ ਵਿੱਚ ਜੇ ਕਿਸੇ ਦੀ ਮੌਤ ਵੀ ਹੋ ਜਾਵੇ ਤਾਂ ਇਹ ਜਾਂਚ ਐਸ ਆਈ ਯੂ ਨੂੰ ਦੇ ਦਿੱਤੀ ਜਾਂਦੀ ਹੈ ਹੁਣ 11 ਵਜੇ ਕੱਲ ਰਾਤ ਇੱਕ ਇੰਸੀਡੈਂਟ ਵਾਪਰਦੀ ਹੈ ਕੀਲ ਸਟਰੀਟ ਤੇ ਫੈਲਸਟੈਫ ਐਵਨਿਊ ਤੇ ਉਹ ਤੋਂ ਬਾਅਦ ਕਹਿੰਦੇ ਦੋ ਬੰਦਿਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਇੱਕ ਦੋਨੇ ਬਾਲਗ ਨੇ ਇੱਕ ਮਰਦ ਆ ਔਰ ਇੱਕ ਔਰਤ ਹੈ ਤੇ ਕੋਈ ਜਾਨਲੇਵਾ ਸੱਟਾਂ ਤਾਂ ਨੀ ਲੱਗੀਆਂ ਪਰ ਸੱਟਾਂ ਲੱਗੀਆਂ ਟੋਰਾਂਟੋ ਪੁਲਿਸ ਕਹਿੰਦੀ ਹੈ ਕਿ ਅਸੀਂ ਡਾਇਰੈਕਟਲੀ ਤਾਂ ਇਹਦੇ ਵਿੱਚ ਕੋਈ ਇਨਵੋਲਵ ਨਹੀਂ ਹੈ ਬਟ ਇਹ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੂੰ ਇਸ ਹਾਦਸੇ ਦੀ ਜਾਂਚ ਵਿੱਚ ਸਹਿਯੋਗ ਕਰ ਰਹੇ ਹੁਣ ਨਾ ਖੱਬਾ ਪਤਾ ਨਾ ਸੱਜਾ ਪਤਾ ਨਾ ਵਿਚਾਲਣਾ ਪਤਾ ਨਾ ਉੱਪਰਲਾ ਪਤਾ ਨਾ ਥੱਲਣਾ ਪਤਾ ਕਿ ਇਹ ਖ਼ਬਰ ਦਾ ਸਿਰ ਪੈਰ ਤੇ ਢੰਗ ਤਰੀਕਾ ਕੀ ਆ ਕਹਿੰਦੇ ਜਿੰਨੀ ਕੁ ਜਾਣਕਾਰੀ ਦੱਸੀ ਜਾ ਸਕਦੀ ਉਹਨੂੰ ਦੱਸਤੀ ਇਸ ਤੋਂ ਵੱਧ ਵੇਰਵੇ ਲਿਖਣ ਦੀ ਲੋੜ ਨੀ ਵੈਸੇ ਸਾਂਝੇ ਨੀ ਕੀਤੇ ਗਏ ਤੇ ਇੰਨੀ ਖ਼ਬਰ ਚੋਂ ਕੁਛ ਵੀ ਪਤਾ ਨੀ ਲੱਗਦਾ ਕਿ ਕੌਣ ਕਿਹਦੇ ਚ ਵੱਜਿਆ ਕਿਉਂ ਵੱਜਿਆ ਤੇ ਕਿਉਂ ਇਹਦੇ ਮਾਮਲੇ ਦੀ ਜਾਂਚ ਪੁਲਿਸ ਕਿਉਂ ਨੀ ਕਰ ਰਹੀ ਜਾਂ ਇਸ ਜਾਂਚ ਵਿੱਚ ਏਡਾ ਕੰਪਲੀਕੇਟਡ ਕੀ ਆ ਗਿਆ ਕਿ ਉਹਦੇ ਵਿੱਚ ਇੱਕ ਥਰਡ ਏਜੰਸੀ ਨੂੰ ਇਨਵੋਲਵ ਕਰਨਾ ਪੈ ਗਿਆ ਤੇ ਦੇਖੋ ਜੇ ਕਿਤੇ ਗਾਂ ਜਾ ਕੇ ਕਿਸੇ ਨੇ ਦੱਸਤਾ ਤਾਂ ਚੰਗੀ ਗੱਲ ਹੈ ਜੇ ਨਾ ਦੱਸਿਆ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਸਰਕਾਰਾਂ ਦੇ ਕੰਮ ਵਿੱਚ ਆਪਾਂ ਟੂ ਬੀ ਔਨ ਦਾ ਸੇਫਰ ਸਾਈਡ ਵੀ ਕੈਨ ਸੇ ਕਿ ਜੇ ਕੋਈ ਗੁਪਤ ਕੰਮ ਹੋ ਰਿਹਾ ਤੇ ਸਮਝੋ ਜਨਤਾ ਦੀ ਭਲਾਈ ਹੋ ਰਹੀ ਹੈ ਹਮ ਤਾਂ ਨੰਨੇ ਮੁੰਨੇ ਬੱਚੇ ਹਾਂ ਮੰਨ ਜਾਏਂਗੇ ਕਿ ਲੋਕਾਂ ਨੂੰ ਦੱਸਣ ਦੀ ਲੋੜ ਨੀ ਕੱਲ ਵੀ ਅਸੀਂ ਫਾਈਲਾਂ ਦਾ ਜ਼ਿਕਰ ਕੀਤਾ ਸਟੇਟ ਸੀਕਰੇਟ ਦੀ ਗੱਲ ਕਰਦੇ ਹੀ ਰਹੀਦਾ ਉਹਦੇ ਸਬਜ਼ੀਆਂ ਵਾਲਾ ਆਇਆ ਪਰਸੋਂ ਕੱਲ ਪਰਚੂਨ ਵਾਲੇ ਪਰਸੋਂ ਆ ਗਏ ਪਾਰਲੀਮੈਂਟ ਚ ਉਹ ਵੀ ਕਹਿੰਦੇ ਚੁੱਪ ਚਾਪ ਪਾਰਲੀਮੈਂਟ ਚ ਆਏ ਅਸੀਂ ਪਰ ਗੱਲ ਰੱਖਣੀ ਅੰਗੋ ਤੇ ਫਿਰ ਪਾਰਲੀਮੈਂਟ ਚ ਕਾਹਨੂੰ ਮਿਲੋ ਯਾਰ ਬਾਹਰ ਹੀ ਕਿਸੇ ਨੂੰ ਮਿਲ ਲੈਣਾ ਸੀ ਇਹ ਮੰਤਰੀ ਕਿਹੜਾ ਰਾਹ ਚ ਕਿਤੇ ਰਾਹ ਚ ਰੋਟੀਆਂ ਨੀ ਖਾਣ ਜਾਂਦੇ ਕਿਸੇ ਪਾਸੇ ਕਿਸੇ ਰੈਸਟੋਰੈਂਟ ਚ ਬੁਲਾ ਕੇ ਗੱਲ ਕਰ ਲੈਣੀ ਸੀਗੀ ਪਾਰਲੀਮੈਂਟ ਦਾ ਕਾਹਨੂੰ ਤੇਲ ਪਾਣੀ ਫੂਕਿਆ ਨਾਲੇ ਕਿਤੇ ਬਾਈ ਹੋਰਾਂ ਰੋਟੀ ਵੀ ਖਵਾ ਦੇ ਤੇਰੇ ਕੋਲ ਤਾਂ ਬਾਈ ਕਾਰਡ ਵੀ ਹੋਣਗੇ ਜੇਬ ਚ ਸਿੱਧੀ ਜੀ ਜੇ ਮੇਰੇ ਨੂੰ ਪੁੱਛੋ ਕੋਈ ਗੱਲ ਕਰਨੀ ਹੈ ਤਾਂ ਪਰ ਚੂਨ ਵਾਲਿਆਂ ਨੂੰ ਫਿਰ ਪਾਰਲੀਮੈਂਟ ਤੇ ਸੱਦਣ ਦੀ ਕੀ ਲੋੜ ਸੀ ਜਦੋਂ ਪਾਰਲੀਮੈਂਟ ਤਾਂ ਪਬਲਿਕ ਨੂੰ ਐਡਰੈਸ ਕਰਨ ਦਾ ਤਰੀਕਾ ਯਾਰ ਜੇ ਗੁਪਤ ਗੱਲਬਾਤ ਕਰਨੀ ਗੁਪਤ ਮੀਟਿੰਗ ਕਰ ਲੈਂਦੇ ਲੁੱਕ ਕੇ ਕਰ ਲੈਂਦੇ ਕਿਤੇ ਤੁਸੀਂ ਇੱਧਰ ਬੈਕਸ ਕੋ ਬੁਕਸ ਕੋ ਘੁਮਾ ਲਿਆਉਂਦਾ ਨਾਲੇ ਬਾਈ ਹੋਰਾਂ ਨੂੰ ਕਿਸੇ ਪਾਸੇ ਹਨਾ ਕੋਈ ਮੰਤਰੀ ਵਿਚਾਰ ਕਰਦੇ ਸੈਰ ਕਰੇ ਆਉਂਦੇ ਸੋ ਇਹੀਆਂ ਜਿਹੀਆਂ ਮੀਟਿੰਗਾਂ ਦੇ ਬਾਰੇ ਸਾਨੂੰ ਕੀ ਦੱਸਣਾ ਜਿਹਦੇ ਚ ਸਾਨੂੰ ਕੁਛ ਪਤਾ ਹੀ ਨੀ ਲੱਗਦਾ ਕੱਲ ਸਬਜ਼ੀ ਭਾਜੀ ਵਾਲਿਆਂ ਨਾਲ ਮੀਟਿੰਗ ਕੀਤੀ ਹੈ 8-10 ਵੱਡੇ ਸਟੋਰਾਂ ਵਾਲਿਆਂ ਨਾਲ ਦੱਸਣਾ ਸਾਨੂੰ ਕੁਛ ਹੈ ਨੀ ਗਾ ਆਹ ਵੀ ਕ੍ਰਾਈਮ ਦੀ ਖ਼ਬਰ ਆ ਇਹ ਵੀ ਕੱਲ ਨੂੰ ਛਾਪਤੀ ਹੈ ਜੇ ਕੱਲ ਨੂੰ ਬਿਆਨ ਦੇਣਾ ਸੀ ਅਸੀਂ ਮੰਨੀ ਤਾਂ ਬੈਠੇ ਹਾਂ ਉਸ ਤੋਂ ਬਾਅਦ ਅੱਧੇ 30-35 ਸਾਲਾਂ ਬਾਅਦ ਪਤਾ ਲੱਗ ਜਾਂਦਾ ਵੀ ਸਰਕਾਰ ਨੇ ਬਹੁਤ ਵੱਡਾ ਝੂਠ ਮਾਰਿਆ ਸੀ ਉਹ ਤਾਂ ਹੀ ਨੀ ਦੱਸਿਆ ਲੋਕਾਂ ਨੂੰ ਕਿ ਲੋਕ ਉਦੋਂ ਭੜਕ ਕੇ ਸਰਕਾਰ ਨੂੰ ਸਵਾਲ ਕਰ ਸਕਦੇ ਸੀ ਤੁਸੀਂ ਇਹ ਅੱਜ ਦੀਆਂ ਖ਼ਬਰਾਂ ਨੂੰ ਛੱਡ ਦਿਓ ਤੁਸੀਂ ਕੈਨੇਡਾ ਨੂੰ ਇਹ ਕਹੋ ਵੀ 50 ਸਾਲ ਪੁਰਾਣੀਆਂ ਜਿਹੜੀਆਂ ਖ਼ਬਰਾਂ ਨੇ ਸਾਨੂੰ ਉਹੀ ਦੱਸਣ ਲੱਗ ਜਾਓ। ਅੱਜ ਤੋਂ 50 ਸਾਲ ਪਹਿਲਾਂ ਕੀ ਹੋਇਆ ਜੇ ਕੈਨੇਡਾ ਦਾ ਉਹੀ ਸਾਨੂੰ ਪਤਾ ਲੱਗ ਜਾਵੇ ਨਾ, ਉਹ ਅੱਜ ਦਾ ਕੈਨੇਡਾ ਸਮਝਣ ਕੇ ਫਾਇਦਾ, ਆਹ ਖ਼ਬਰਾਂ 'ਚ ਕੁਛ ਨੀ ਨਿਕਲਣਾ, ਇਹਨਾਂ 'ਚ ਸੱਚੀ ਮੁੱਚੀ ਕੁਛ ਨੀ ਹੈਗਾ। ਮੈਂ ਰੋਜ਼ ਟਰਾਈ ਮਾਰਦਾ ਹੁੰਦਾ, ਮੈਂ ਕਹਿੰਦਾ ਕੀ ਯਾਰ ਤੈਨੂੰ ਇੰਨੇ ਸਾਲਾਂ 'ਚ ਇਹ ਵੀ ਨੀ ਪਤਾ ਲੱਗਿਆ ਕਿ ਦ ਨਿਊਜ਼ ਯੂ ਆਰ ਡਿਸਕਸਿੰਗ ਇਜ਼ ਨਥਿੰਗ। ਪਹਿਲਾਂ ਪੁਰਾਣੀਆਂ ਫਾਈਲਾਂ ਕੱਢੋ, ਐਕਸ ਫਾਈਲਸ ਕੱਢੋ ਕੈਨੇਡਾ ਦੀਆਂ, ਸਟੇਟ ਸੀਕਰੇਟ ਪੁੱਛੋ ਜਿਹੜੇ ਹੁਣ ਦੱਸੇ ਜਾ ਸਕਦੇ ਆ, ਕਿੱਥੇ ਕਿੱਥੇ ਬੱਚਿਆਂ ਦੀਆਂ ਲਾਸ਼ਾਂ ਦੱਬੀਆਂ ਸੀਗੀਆਂ, ਉਹ ਤਾਂ ਹੁਣ ਦੱਸ ਸਕਦੇ ਹੋ ਨਾ। ਉਹ ਚੀਜ਼ਾਂ ਜਦੋਂ ਦੱਸੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੇ ਪਿਆਰੇ ਪਿਆਰੇ ਬੰਦਿਆਂ ਦੇ ਪੁੱਤ ਲਾਈ ਬੈਠੇ ਆ, ਕਿੰਨੀਆਂ ਪਿਆਰੀਆਂ ਪਿਆਰੀਆਂ ਸੜਕਾਂ ਤੋਂ ਅਸੀਂ ਨਿਕਲ ਕੇ ਜਾ ਰਹੇ ਹਾਂ। ਓਏ ਯਾਰ ਤੂੰ ਮੁਝੇ ਉਹ ਡੰਡਾਸ ਪਿਆ ਜਾ ਨਾ, ਵਹਾਂ ਮਿਲਤੇ ਹੈ ਯੰਗ ਸਟਰੀਟ ਔਰ ਡੰਡਾਸ ਵਾਲੇ ਕੋਰਨਰ ਤੇ ਮਿਲਤੇ ਆ, ਫਿਰ ਪਤਾ ਲੱਗ ਡੰਡਾਸ ਦਾ ਮਤਲਬ ਕੀ ਹੈ। ਸੋ ਬਹੁਤੀ ਡਿਟੇਲ ਚ ਮੈਂ ਨਾ ਹੀ ਜਾਵਾਂ ਤਾਂ ਬੈਟਰ ਹੈ। ਲੈਟਸ ਟੇਕ ਅ ਬ੍ਰੇਕ ਐਂਡ ਉਨੀ ਦੇਰ ਤੱਕ ਮੈਂ ਕੋਈ ਹੋਰ ਖਬਰ ਲੱਭ ਲਾਂ। ਬੈਂਕ ਆਫ ਕੈਨੇਡਾ ਵੱਲੋਂ ਕਹਿੰਦੇ ਅੱਜ ਅਨਾਊਂਸ ਕੀਤਾ ਜਾਊਗਾ ਸਟੇਟਸ ਆਫ ਦੇਅਰ ਵੁੱਡ ਬੀ ਰੇਟ ਆਫ ਇੰਟਰਸਟ। ਰੇਟ ਆਫ ਇੰਟਰਸਟ ਲੱਗ ਜਾਣਾ, ਵਿਆਜ ਵੱਧ ਜਾਣੇ ਆ, ਵਿਆਜ ਵਧਣਗੇ ਤਾਂ ਘਟਾਪਾ ਹੋਊਗਾ, ਆਰਥਿਕ ਤੌਰ ਤੇ ਕੁੱਟ ਪੈਣੀ ਆ ਲੋਕਾਂ ਦੇ। ਤੇ ਇਹਦੇ ਵਿੱਚ ਬੈਂਕ ਆਫ ਕੈਨੇਡਾ ਨੇ ਓਬਜੈਕਟ ਟੂ ਮੇਨਟੇਨ ਦੀ ਕੀ ਇੰਟਰਸਟ ਰੇਟ ਐਟ 5%। ਕਹਿੰਦੇ ਪਿਛਲੀਆਂ ਦੋ ਵਾਰਾਂ ਦੇ ਵਿੱਚ ਜੋ ਇੰਟਰਸਟ ਰੇਟ ਹੈ ਉਹ 5% ਹੀ ਰੱਖਿਆ, ਉਹਨੂੰ ਅੱਗੇ ਨੀ ਵਧਾਇਆ। ਆਪਾਂ ਉਸੇ ਲੈਂਗੁਏਜ ਚ ਗੱਲ ਕਰਨੀ ਹੈ ਜਿਹੜੀ ਜਿਨ੍ਹਾਂ ਨੇ ਲਿਖੀ ਹੈ, ਵੀ ਵਾਧੂ ਟੀਕਾ ਟਿੱਪਣੀ ਕੋਈ ਨੀ ਕਰਨੀ ਹੈਗੀ। ਤੇ ਇਕੋਨਮੀ ਦੇ ਵਿੱਚ ਕਹਿੰਦੇ ਸਲੋ ਡਾਊਨ ਦੇ ਸਾਈਨ ਆ ਰਹੇ ਆ। ਲਾਸਟ ਵੀਕ ਜਿਹੜੀ ਗਰੋਸ ਡੋਮੈਸਟਿਕ ਪ੍ਰੋਡਕਸ਼ਨ ਹੈ, ਲਾਸਟ ਵੀਕਸ GDP ਰਿਪੋਰਟ ਸ਼ੋਡ ਦੀ ਇਕੋਨਮੀ ਸ਼੍ਰੈਂਕ ਇਨ ਦਾ 3rd quarter। ਠੀਕ ਹੈ ਜੀ, ਤੀਜੀ ਤਿਮਾਹੀ ਦੇ ਵਿੱਚ ਦੇਸ਼ ਦੀ ਆਰਥਿਕਤਾ ਸੁੰਗੜੀ ਆ, GDP ਘਟੀ ਆ, ਵਾਈਲ ਦਾ ਕੰਟਰੀਜ਼ ਅਨਇੰਪਲੋਇਮੈਂਟ ਰੇਟ ਟਿਕਡ ਅਪ ਵਾਂਸ ਅਗੇਨ ਇਨ ਨਵੰਬਰ। ਨਵੰਬਰ ਦੇ ਵਿੱਚ ਦੇਸ਼ ਦੀ ਬੇਰੁਜ਼ਗਾਰੀ ਦੀ ਦਰ ਵਿੱਚ ਵਾਧਾ ਹੋਇਆ, ਉਧਰ GDP ਦੇ ਵਿੱਚ ਵੀ ਘਾਟਾ ਦਰਜ ਕੀਤਾ ਗਿਆ। ਹੁਣ GDP ਵਧਣੀ ਤੇ ਅਨਇੰਪਲੋਇਮੈਂਟ, ਇਹ ਦੋਨਾਂ ਦਾ ਕੋਈ ਆਪਸ ਚ ਰਿਸ਼ਤਾ ਨਹੀਂ ਆ। ਹੋ ਸਕਦਾ GDP ਤਾਂ ਜ਼ਿਆਦਾ ਗਰੋ ਕਰੇ ਜੇ ਇੰਪਲੋਇਮੈਂਟ ਕਰੇ। ਹੁਣ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸ ਦਿੰਦਾ, ਹੁਣ ਦੇਸ਼ ਵਿੱਚ ਲੱਗੀਆਂ ਨੇ ਟੈਲਰ ਮਸ਼ੀਨਾਂ, ਠੀਕ ਹੈ ਜੀ, ਜਾਂ ਆਪਾਂ ਕੋਈ ਮਸ਼ੀਨ ਲਿਆਂਦੀ ਆ ਨਵੀਂ, ਉਹਦੇ ਨਾਲ ਸਾਡੀ ਕੋਸਟ ਆਫ ਪ੍ਰੋਡਕਸ਼ਨ ਘੱਟ ਗਈ। ਜਦੋਂ ਕੋਸਟ ਆਫ ਪ੍ਰੋਡਕਸ਼ਨ ਘੱਟ ਗਈ ਤਾਂ ਮੁਨਾਫਾ ਵੱਧ ਗਿਆ। ਪਹਿਲਾਂ ਮੈਂ ਬੰਦਿਆਂ ਤੋਂ ਖੇਤੀ ਕਰਾ ਰਿਹਾ ਸੀਗਾ ਜਾਂ ਬਲਦਾਂ ਨਾਲ ਖੇਤੀ ਕਰਦਾ ਸੀ, ਮੈਨੂੰ 2 ਬਲਦ ਯਾਨੀ 200 ਬਲਦਾਂ ਦੇ ਮਗਰ 50 ਬੰਦੇ ਰੱਖਣੇ ਪੈਣਗੇ। ਫਿਰ ਮੈਂ ਇੱਕ ਦਿਨ ਬਲਦ ਵੀ ਤੇ ਬੰਦੇ ਵੀ 150 ਯਾਨੀ ਸਰੀਰ ਕੱਢ ਦਿੱਤਾ ਇਕੋਨਮੀ ਦੇ ਵਿੱਚੋਂ, ਤੇ 2 ਟਰੈਕਟਰ ਲਿਆਂਦੇ। ਜਦੋਂ 2 ਟਰੈਕਟਰ ਲਿਆਂਦੇ, ਉਹਨਾਂ ਨੇ ਥੋੜੀ ਦੇਰ ਬਾਅਦ ਇਕੋਨਮੀ ਮੀਟ ਕਰ ਦੇਣੀ ਕਰਜ਼ਾ ਦੇ ਕੇ, ਕਿਉਂਕਿ ਨਾ ਮੈਂ ਬੰਦਿਆਂ ਦਾ ਮੁਹਤਾਜ ਰਿਹਾ, ਨਾ ਜਾਨਵਰਾਂ ਦਾ, ਨਾ ਉਹਨਾਂ ਦੇ ਇਲਾਜ ਦਾ। ਸੋ ਆਉਣ ਵਾਲੇ ਸਮੇਂ ਵਿੱਚ 50 ਬੰਦੇ ਅਨਇੰਪਲੋਇਡ ਹੋ ਗਏ, ਪਰ GDP ਦੇ ਵਿੱਚ ਵਾਧਾ ਹੋ ਜਾਊਗਾ। ਸੋ GDP ਦੇ ਨਾਲ ਤੁਸੀਂ ਖੁਸ਼ਹਾਲੀ ਮੁਲਕ ਦੀ ਦਾ ਅੰਦਾਜ਼ਾ ਨਹੀਂ ਲਾ ਸਕਦੇ। ਇਹ ਫਿਗਰਸ ਦੇ ਵਿੱਚ ਕਹੀਂ ਆਪਣੇ ਆਪ ਕੋ ਦੇਖਣੇ ਕੀ ਕੋਸ਼ਿਸ਼ ਮਤ ਕਰ ਲੈਣਾ। ਸੋ ਪਹਿਲੀ ਗੱਲ ਤੇ ਇਹ ਕਿ GDP ਤੇ ਅਨਇੰਪਲੋਇਮੈਂਟ ਦਾ ਕਈ ਤੋਂ ਤੁਹਾਨੂੰ ਕਿਸੇ ਕੰਟਰੀ ਦੀ ਐਕਚੁਅਲ ਹਾਲਾਤ ਦਾ ਨਹੀਂ ਪਤਾ ਲੱਗਦਾ। ਇਨਫਲੇਸ਼ਨ ਇਨ ਕੈਨੇਡਾ ਹੈਜ਼ ਆਲਸੋ ਸਲੋਡ ਕੰਸੀਡਰੇਬਲੀ। ਵਾਓ, ਕਹਿੰਦੇ ਜੀ ਮਹਿੰਗਾਈ ਦੇ ਵਿੱਚ ਕਾਫੀ ਘਾਟਾ ਦਰਜ ਕੀਤਾ ਗਿਆ, ਘਟੀ ਆ ਅੱਗੇ ਨਾਲੋਂ। ਐਨੂਅਲ ਰੇਟ ਕਮਿੰਗ ਇਨ ਐਟ 3.1%। ਦੱਸੋ ਜੀ, ਕਹਿੰਦੇ ਇਹ ਘਟੀ ਆ, ਪਰ ਜਿਹੜੀ ਸਾਲਾਨਾ ਦਰ ਆ ਉਹਦੇ ਹਿਸਾਬ ਨਾਲ ਅਕਤੂਬਰ ਦੇ ਵਿੱਚ ਘਟੀ ਆ ਇਹ, ਠੀਕ ਹੈ ਨਾ। ਤੇ ਸਾਲਾਨਾ ਦੇ ਹਿਸਾਬ ਨਾਲ ਅਕਤੂਬਰ ਦੀ ਜਿਹੜੀ ਦਰ ਹੈ, ਹੁਣ ਸਾਲਾਨਾ ਦੀ ਕੱਢ ਕੇ ਫਿਗਰ ਅਕਤੂਬਰ ਦੀ ਗੱਲ ਕਰਦੀ ਤੇ ਉਹ 3.1 ਹੈ। ਹੁਣ ਕੱਲ ਆਪਾਂ ਇੱਕ ਖ਼ਬਰ ਪੜ੍ਹੀ ਸੀ, ਤੁਹਾਡੇ ਕਿਤੇ ਯਾਦ ਹੋਵੇ, ਜਦੋਂ ਆਪਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਗਰੋਸਰੀ ਸਟੋਰਸ ਦੀ ਗੱਲ ਕਰਦੇ ਆ, ਉਹ ਕਹਿੰਦੇ ਸੀ 3 ਮਹੀਨਿਆਂ ਵਾਸਤੇ, ਯਾਦ ਹੈ ਤੁਹਾਨੂੰ, ਕਹਿੰਦੇ 3 ਮਹੀਨਿਆਂ ਵਾਸਤੇ ਨਵੰਬਰ ਡਿਸੰਬਰ ਜਨਵਰੀ ਤੱਕ ਪੈਕੇਜਡ ਫੂਡ ਆ ਜਿਹੜਾ, ਉਹਨਾਂ ਦੀ ਅਸੀਂ ਪ੍ਰਾਈਸ ਫਰੀਜ਼ ਕਰਦੇ। ਉਹ ਪਹਿਲਾਂ ਤਾਂ ਉਹਨਾਂ ਦੀ ਐਕਸਪੀਰੇਸ਼ਨ ਡੇਟ 'ਚ ਫਰਕ ਹੈ, ਤੇ ਕਿੱਥੋਂ ਸਟਾਕ ਚੱਕਿਆ ਹੋਣਾ, ਕਿੱਥੋਂ ਨਹੀਂ ਚੱਕਿਆ ਹੋਣਾ, ਕੀ ਗੱਲ ਆ, ਮੈਂ ਕੋਈ ਕਹਾਣੀ 'ਚ ਨਹੀਂ ਪੈਂਦਾ। ਤੇ ਆਹੀ 3 ਮਹੀਨੇ ਇੱਧਰ ਹੀ ਰਹਿੰਦੇ ਕੋਟ ਕਰਤੇ, ਕਹਿੰਦੇ ਜੀ ਇਹਦੇ ਨਾਲ ਮਹਿੰਗਾਈ ਘਟੀ। ਉਹ ਭਰਾਵਾ, ਉਹ ਤਾਂ ਸਟ੍ਰੈਟਜੀ ਹੈ, ਹੁਣ ਚੱਕ ਕੇ ਉਹਨਾਂ ਨੇ ਜੇ ਦੁੱਗਲੇ ਰੇਟ ਕਰਤੇ, ਫਿਰ ਆਪਾਂ ਤਾਂ ਕੁਛ ਨਹੀਂ ਕਰ ਸਕਦੇ। ਇਹਦੇ ਵਿੱਚ ਤੁਸੀਂ ਕੀ ਦੱਸ ਰਹੇ ਹੋ, ਕੋ ਦੱਸ ਰਹੇ ਹੋ, ਕੀ ਇਹਦੇ ਤੇ ਕੀਤਾ ਜਾ ਸਕਦਾ, ਇਹ ਉਹ ਵਾਲੀ ਗੱਲ ਹੈ ਜਿਹਦੇ ਤੇ ਕੀਤਾ ਕੁਛ ਵੀ ਨੀ ਜਾ ਸਕਦਾ। ਬਸ ਲੋਕਾਂ ਨੂੰ ਕਹਿੰਦੇ ਮੌਸਮ ਦਾ ਹਾਲ ਸੁਣਾ ਦੋ, ਹੁਣ ਸੂਰਜ ਸਵੇਰੇ 7:45 ਤੇ ਚੜੇਗਾ, ਕੱਲ ਨੂੰ ਮੈਂ ਕਹਿੰਦਾ ਨਹੀਂ ਜੀ 7:48 ਤੇ ਚੜੇਗਾ, ਚੜੇ ਨਾ ਚੜੇ ਤੇ ਉਹਦੇ ਵਿੱਚ ਮੇਰਾ ਸੂਰਜ ਬੰਨੇ ਹੋਇਆ। ਸੋ ਇਹਦੇ ਵਿੱਚ ਕੁਛ ਗੱਲਾਂ ਇਹ ਕਹਿ ਦਿੰਦੇ ਵੀ ਬਤਾ ਤਾਂ ਰਹੇ ਆ ਲੇਕਿਨ ਹਮਾਰੇ ਕੰਟਰੋਲ ਮੇਂ ਇਹਦੇ ਚ ਕੁਛ ਨੀ, ਸੂਰਜ ਦਾ ਚੜਨਾ ਤੁਹਾਡੇ ਕੰਟਰੋਲ ਚ ਭਾਵਾਂ ਨਾ ਹੋਵੇ, ਪਰ ਇਸ ਇਕੋਨਮੀ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਕਿਹੜੀ ਗੱਲ ਹੋ ਰਹੀ ਹੈ, ਤੇ ਜੇ ਉਹਨਾਂ ਨੇ ਪਾਰਲੀਮੈਂਟ ਚ ਆਉਣਾ ਸੀ ਤੇ ਫਿਰ ਇਨਫਲੇਸ਼ਨ ਘੱਟ ਗਈ, ਮਹਿੰਗਾਈ ਦਰ ਘੱਟ ਗਈ, ਜੇ ਘੱਟ ਗਈ ਤਾਂ ਫਿਰ ਕੰਪਨੀਆਂ ਦੇ ਉੱਤੇ ਬਹੁਤੇ ਨਿਯਮ ਸਖ਼ਤ ਕਰਨ ਦੀ ਲੋੜ ਹੀ ਨਹੀਂ ਹੈ, ਕਿਉਂਕਿ ਮੌਕੇ ਦੇ ਹਿਸਾਬ ਨਾਲ ਗੱਲਬਾਤ ਠੀਕ ਹੋ ਰਹੀ ਹੈ। ਮਾਰਚ ਅਪ੍ਰੈਲ ਚ ਯਾਰ ਤੁਸੀਂ ਰੇਟ ਚੱਕ ਲਿਓ, 3 ਮਹੀਨੇ ਆਪਾਂ ਬਹਿਸ ਕਰ ਲੈਂਦੇ ਹਾਂ ਪਾਰਲੀਮੈਂਟ ਚ, ਉਨੀ ਦੇਰ ਤੱਕ ਚੀਜ਼ਾਂ ਦੇ ਭਾਅ ਕੰਟਰੋਲ ਚ ਆ ਜਾਣ, ਤੇ ਫਿਰ ਅਸੀਂ ਲੋਕਾਂ ਨੂੰ ਇਹੀ ਕਹਾਂਗੇ ਕਿ ਬਈ ਮਾਰਕੀਟ ਤਾਂ ਦੇਖਿਆ ਜਾਵੇ ਸੱਚੀ ਮੁੱਚੀ ਰਿਐਕਟ ਕਰਦੀ ਆ, ਦੇਖੋ ਹੁਣ 4 ਮਹੀਨੇ ਸਟੇਬਲ ਵੀ ਤਾਂ ਰਹੀ ਆ। ਸੋ ਮੈਨੂੰ ਨੀ ਲੱਗਦਾ ਕਿ ਇਸ ਮਾਰਕੀਟ ਦੇ ਵਿੱਚ ਦਖਲ ਅੰਦਾਜ਼ੀ ਹੋਣੀ ਚਾਹੀਦੀ ਆ, ਤੇ ਜਿਹਨਾਂ ਦਿਨਾਂ ਚ ਮੈਂ ਪਾਰਲੀਮੈਂਟ ਚ ਬਹਿਸ ਕਰਾਉਣੀ ਆ ਫੂਡ ਦੇ ਉੱਪਰ, ਰਿਟੇਲ ਸੈਕਟਰ ਦੇ ਬੰਦਿਆਂ ਨੂੰ ਬੁਲਾ ਕੇ, ਵੈਸੇ ਤਾਂ ਗੁਪਤ ਵੀ ਆ ਉਹਦੇ ਵਿੱਚ, ਉਹ ਸਾਰੀਆਂ ਗੱਲਾਂ ਸਮਝ ਕੇ ਤੁਸੀਂ ਜੋੜ ਕੇ ਦੇਖੋ ਕਿ ਖ਼ਬਰਾਂ ਡਿਸਕਸ ਕਰਨ ਦਾ ਕੋਈ ਫਾਇਦਾ ਹੈ, ਤਾਂ ਹੀ ਮੈਂ ਕਹਿੰਦਾ ਕਿ ਕੋਈ ਬਹੁਤਾ ਫਾਇਦਾ ਮੈਨੂੰ ਨਜ਼ਰ ਨਹੀਂ ਆਉਂਦਾ। ਤੇ ਲੈਟਸ ਹੈਵ ਅ ਸ਼ਾਰਟ ਬ੍ਰੇਕ ਤੇ ਅਗਲੀ ਤੇ ਚਰਚਾ ਕਰ ਲੈਂਦੇ ਹਾਂ ਫਿਰ। ਤੇ ਓਨਟੈਰੀਓ ਦੇ ਆਡੀਟਰ ਜਨਰਲ ਦੀ ਰਿਪੋਰਟ ਹੈ, ਠੀਕ ਹੈ ਜੀ, ਤੇ ਹੈਲਥ ਕੇਅਰ ਦੇ ਉੱਪਰ ਇਹਨਾਂ ਨੇ ਰਿਪੋਰਟ ਦਿੱਤੀ ਹੈ, ਤੇ ਨਾਲ ਦੀ ਨਾਲ ਇੱਕ ਸਰਵੇ ਆਇਆ। ਆਪਸ ਵਿੱਚ ਦੋਨੇ ਏਜੰਸੀਆਂ ਜੁੜਦੀਆਂ ਨੇ ਪਰ ਖ਼ਬਰਾਂ ਦਾ ਬੜਾ ਸੋਹਣਾ ਤਾਲਮੇਲ ਜਿਹਾ ਪੈਂਦਾ। ਸੋ ਵਟ ਦੇ ਆਰ ਸੇਇੰਗ, ਆਡੀਟਰ ਜਨਰਲ ਕੀ ਕਹਿ ਰਿਹਾ ਹੈ, ਐਕਟਿੰਗ ਆਡੀਟਰ ਜਨਰਲ ਨੇ ਨਿਕ ਸਲੈਵਰੋਫੋਲੋਸ, ਨਿਕ ਸਟਾਰਵੋਫੋਲੋਸ, ਇਹਨਾਂ ਨੇ ਰਿਪੋਰਟ ਰਿਲੀਜ਼ ਕੀਤੀ ਹੈ ਓਨਟੈਰੀਓ ਦੇ ਬਾਰੇ, ਐਨੂਅਲ ਰਿਪੋਰਟ ਹੈ ਔਰ ਉਹਦੇ ਹੈਲਥ ਸੈਕਟਰ ਦੇ ਉੱਪਰ ਹੈ ਕਿ ਹੈਲਥ ਕੇਅਰ ਦੇ ਵੇਰੀਅਸ ਐਸਪੈਕਟਸ ਨੇ ਉਹਨਾਂ ਵਿੱਚ ਕਿਸ ਤਰ੍ਹਾਂ ਦੀ ਸਪੈਂਡਿੰਗ ਹੋ ਰਹੀ ਹੈ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਸਕਦੇ ਆ, ਗਲਤ ਹੀ ਕਿਤੇ ਕਿੱਥੇ ਹੋ ਰਿਹਾ। ਸੋ ਸਟੈਵਰੋਪੋਲਸ ਨੇ ਆਪਣੇ ਰਿਲੀਜ਼ ਦੇ ਵਿੱਚ ਵੈਲਿਊ ਫੋਰ ਮਨੀ ਦੀ ਆਡਿਟ ਕੀਤੀ ਆ, ਤੇ ਇਹਦੇ ਵਿੱਚ ਇਹਨਾਂ ਨੇ ਐਮਰਜੈਂਸੀ ਡਿਪਾਰਟਮੈਂਟਸ, ਹਾਸਪਿਟਲਸ ਇਨ ਨਾਰਦਰਨ ਅੰਟੈਰੀਓ, ਪਬਲਿਕ ਹੈਲਥ ਅੰਟੈਰੀਓ ਤੇ ਲੌਂਗ ਟਰਮ ਕੇਅਰ ਹੋਮਸ, ਇਹਨਾਂ ਨੂੰ ਆਪਣੇ ਟਾਈਟਲ ਦੇ ਤਹਿਤ ਰਿਪੋਰਟ, ਜਾਂਚ ਰਿਪੋਰਟ ਦਾ ਆਧਾਰ ਬਣਾਇਆ। ਤੇ ਉਹ ਕਹਿੰਦੇ ਆ ਵੀ ਸਸਟੇਨੇਬਿਲਿਟੀ ਆਫ ਸਾਇੰਸ ਸੈਂਟਰ, ਇਹਨਾਂ ਉੱਤੇ ਵੀ ਅਸੀਂ ਸਾਇੰਸ ਸੈਂਟਰ ਆ ਜਿਹੜੇ ਵੀ ਇਹ ਖਰਚੇ ਦੇ ਹਿਸਾਬ ਨਾਲ ਸਹੀ ਆਪਾਂ ਨੂੰ ਮੁੱਲ ਦੇ ਰਹੇ ਆ, ਇਹਨਾਂ ਨੂੰ ਚੱਲਦੇ ਰੱਖਣਾ ਚਾਹੀਦਾ ਜਾਂ ਢਾਂਚੇ ਚ ਕੁਝ ਪਰਿਵਰਤਨ ਹੋਣੇ, ਤਬਦੀਲੀਆਂ ਹੋਣੀਆਂ ਚਾਹੀਦੀਆਂ, ਤੇ ਇਹਨਾਂ ਦਾ ਵੀ ਐਗਜ਼ਾਮੀਨੇਸ਼ਨ ਪ੍ਰੋਵਿੰਸ ਦੇ ਪਲਾਨ ਦੇ ਵਿੱਚ ਸ਼ਾਮਿਲ ਕਰਾਂਗੇ, ਕਿਉਂਕਿ ਓਨਟੈਰੀਓ ਸਾਇੰਸ ਸੈਂਟਰ ਨੂੰ ਰੀਡਿਵੈਲਪਡ ਓਨਟੈਰੀਓ ਪਲੇਸ ਦੇ ਵਿੱਚ, ਟੋਰਾਂਟੋ ਦੇ ਓਨਟੈਰੀਓ ਪਲੇਸ ਦੇ ਵਿੱਚ ਸ਼ਿਫਟ ਕੀਤਾ ਜਾਣਾ, ਤੇ ਪ੍ਰਪੋਜ਼ਡ ਜੋ ਮੂਵ ਹੈਗੀ ਆ ਇਹਨੂੰ ਲੈ ਕੇ ਕਹਿੰਦੇ ਆਮ ਜਿਹੜੇ ਸ਼ਹਿਰ ਵਾਸੀ ਨੇ, ਸਥਾਨਕ ਲੋਕ ਹੈ, ਉਹ ਜ਼ਰੂਰ ਇਹਨੂੰ ਇਹਦੇ ਤੇ ਉਹਨਾਂ ਨੇ ਵਿਰੋਧ ਜ਼ਾਹਰ ਕੀਤਾ। ਸੋ ਇਹ ਹੈਲਥ ਸੈਕਟਰ ਦੇ ਉੱਪਰ ਰਿਪੋਰਟ ਆਉਣੀ ਹੈ, ਤੇ ਟੋਰਾਂਟੋ ਦੇ ਮੇਅਰ ਓਲੀਵਾ ਚਾਓ ਉਹਨਾਂ ਨੇ ਕਿਹਾ ਕਿ ਸਾਇੰਸ ਪ੍ਰੋਗਰਾਮਿੰਗ ਵਿਲ ਰਿਮੇਨ ਇਨ ਸਮ ਫਾਰਮ ਆਫਟਰ ਦੀ ਓਨਟੈਰੀਓ ਸਾਇੰਸ ਸੈਂਟਰ ਮੂਵਸ ਫਰੋਮ ਇਟਸ ਕਰੰਟ ਈਸਟਰਨ ਲੋਕੇਸ਼ਨ। ਉਹ ਕਹਿੰਦੇ ਵੀ ਇਹਦੇ ਪ੍ਰੋਗਰਾਮਾਂ ਦਾ ਕੁਝ ਲਾਹਾ ਸਥਾਨਕ ਲੋਕਾਂ ਨੂੰ ਮਿਲਦਾ ਰਹੂਗਾ ਭਾਵੇਂ ਕਿ ਇਹਦੀ ਸਥਿਤੀ ਦੇ ਵਿੱਚ ਤਬਦੀਲੀ ਆ ਜਾਵੇ। ਸੋ ਜਿਹੜੀ ਅੱਜ ਓਨਟੈਰੀਓ ਦੀ ਐਨੂਅਲ ਹੈਲਥ ਰਿਪੋਰਟ ਤਿਆਰ ਹੋਈ ਹੈ ਹੈਲਥ ਸੈਕਟਰ ਨੂੰ ਲੈ ਕੇ, ਉਹ ਦੇਖਦੇ ਹਾਂ ਨਸ਼ਰ ਕਰਦੇ ਹੋਏ ਉਹਦੇ ਵਿੱਚ ਕੀ ਗੱਲ ਆਖਦੇ ਆ। ਹੁਣ ਇੱਕ ਪਾਸੇ ਤੇ ਰਿਪੋਰਟ ਆਡੀਟਰ ਜਨਰਲ ਨੇ ਦੇਣੀ ਹੈ ਕਿ ਸਰਕਾਰ ਕਿੱਥੇ ਕਿੱਥੇ ਪੈਸਾ ਖਰਚ ਰਹੀ ਹੈ, ਉਹਦੇ ਵਿੱਚ ਨੀਤੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ, ਤੇ ਨਾਲ ਦੀ ਨਾਲ ਇੱਕ ਸਰਵੇ ਵੀ ਭੇਜਿਆ ਗਿਆ। ਠੀਕ ਹੈ ਜੀ, ਅਕਸਰ ਜਿਹੜੇ ਮੇਰੇ ਪ੍ਰੋਗਰਾਮ ਪਹਿਲਾਂ ਵੀ ਸੁਣਦੇ ਰਹੇ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਸਰਵੇਜ਼ ਵਗੈਰਾ ਦੇ ਬਾਰੇ ਮੈਂ ਕੀ ਕੁਝ ਕਹਿਣਾ ਹੁੰਦਾ ਕਿ ਸਰਵੇ ਦੇ ਮਾਮਲੇ ਵਿੱਚ ਸਾਡਾ ਐਟੀਟਿਊਡ ਕੀ ਹੋਣਾ ਚਾਹੀਦਾ। ਉਹ ਇਸ ਤਰ੍ਹਾਂ ਆ ਕਿ ਚੇਂਜ ਕੁਛ ਨੀ ਹੋਣਾ, ਲਾਈਫ ਅੱਗੇ ਨਾਲੋਂ ਡਿਫੀਕਲਟ ਹੁੰਦੀ ਜਾਣੀ ਹੈ। ਪਿਛਲੇ 15-20-30 ਸਾਲਾਂ ਵਿੱਚ ਜਿਹਨਾਂ ਨੇ ਕੈਨੇਡਾ ਨੂੰ ਦੇਖਿਆ, ਬਹੁਤੇ ਲੋਕ ਇਹ ਮਹਿਸੂਸ ਕਰਦੇ ਆ ਕਿ ਦਿਨੋਂ ਦਿਨ ਜ਼ਿੰਦਗੀ ਤੰਗ ਹੋ ਰਹੀ ਹੈ, ਦਿਨੋਂ ਦਿਨ ਜ਼ਿੰਦਗੀ ਸੌਖੀ ਨਹੀਂ ਹੋਈ। ਬੰਦੇ ਨੇ ਪਦਾਰਥ ਬਹੁਤ ਪੈਦਾ ਕੀਤਾ, ਟੈਕਨੋਲੋਜੀ ਬਹੁਤ ਪੈਦਾ ਕੀਤੀ ਆ, ਜਿੱਥੇ ਸਾਡਾ ਵੱਧ ਖਰਚਾ ਹੁੰਦਾ ਸੀ ਉੱਥੇ ਘੱਟ ਖਰਚੇ ਚ ਵੱਧ ਪ੍ਰੋਡਕਸ਼ਨ ਹੋਣ ਲੱਗ ਗਈ, ਪਰ ਜ਼ਿੰਦਗੀ ਉੱਥੇ ਦੀ ਉੱਥੇ ਹੀ ਖੜੀ ਆ। ਨਾ ਪਹਿਲਾਂ 10-12 ਘੰਟੇ ਕੰਮ ਕਰਕੇ ਢਿੱਡ ਚੱਲਦਾ ਸੀ, ਪਰਿਵਾਰ ਚੱਲਦੇ ਸੀ, ਤੇ ਨਾ ਹੀ ਇਸ ਤਰ੍ਹਾਂ ਦੀ ਗੱਲ ਹੁਣ ਕਿਤੇ ਹੁੰਦੀ ਨਜ਼ਰ ਆ ਰਹੀ ਹੈ। ਆਈ ਐਮ ਸੋਰੀ, ਹੁਣ ਇਹ ਸਰਵੇ ਕਿਉਂ ਕਰਦੇ ਆ? ਸਰਵੇ ਇਸ ਤਰ੍ਹਾਂ ਕਰਦੇ ਕਿ ਲੋਕ ਦੇਖੋ ਜਿੰਨੀਆਂ ਅਸੀਂ ਇਨਫੋਰਮੇਸ਼ਨ ਛੱਡ ਰਹੇ ਹਾਂ ਚਾਹੇ ਮੀਡੀਆ ਦੇ ਜ਼ਰੀਏ ਛੱਡ ਰਹੇ ਹਾਂ ਚਾਹੇ ਪਬਲਿਕ ਪਾਲਿਸੀ ਦੇ ਉੱਤੇ ਜੋ ਡਿਸਕਸ਼ਨ ਕਰਦੇ ਆ ਕਿ ਲੋਕਾਂ ਦੇ ਮਨ ਦੇ ਵਿੱਚੋਂ ਸਵਾਲ ਕੀ ਪੈਦਾ ਹੁੰਦੇ ਆ, ਲੋਕ ਕੀ ਸੋਚਦੇ ਆ, ਜਿਵੇਂ ਰਸ਼ੀਆ ਦਾ ਇਨਵੇਜ਼ਨ, ਹਾਂ ਸੋਚਦੇ ਆ ਯੂਕਰੇਨ ਦੀ ਰਾਖੀ ਕਰੋ, ਫਿਲਸਤੀਨ ਦੇ ਬਾਰੇ ਨਹੀਂ ਹੈ ਕਹਿ ਰਹੇ, ਹਨਾ ਇਹ ਕਿਤੇ ਕਿਤੇ ਰਾਖੀ ਕਰਨ ਦੀ ਗੱਲ ਕਰਦੇ ਆ, ਕਿਤੇ ਹਮਲਾ ਕਰਨ ਦੀ ਸਪੋਰਟ ਕਰਦੇ ਆ, ਕਿਤੇ ਕੁਛ ਕਹਿੰਦੇ ਆ, ਕਿਤੇ ਕਹਿੰਦੇ ਆ ਟੈਕਸ ਨਹੀਂ ਬਦਲੇ ਚਾਹੀਦੇ, ਨਾਲ ਇਹ ਵੀ ਕਹਿੰਦੇ ਕਿ ਜਨਤਕ ਸਹੂਲਤਾਂ ਵੀ ਹੋਣੀਆਂ ਚਾਹੀਦੀਆਂ, ਪਰ ਜੇ ਜਨਤਕ ਸਹੂਲਤਾਂ ਦੇ ਨਾਂ ਤੇ ਤੁਹਾਨੂੰ ਹੋਰ ਟੈਕਸ ਦੇਣੇ ਪੈਣ, ਉਹ ਕਹਿੰਦੇ ਨਹੀਂ ਫਿਰ ਕਟੌਤੀ ਹੋਣੀ ਚਾਹੀਦੀ ਆ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਕੁਝ ਪ੍ਰੋਗਰਾਮਾਂ ਦੇ ਵਿੱਚ ਕਟੌਤੀ ਕਰੇ, ਕੁਝ ਲੋਕ ਕਹਿੰਦੇ ਹਾਂ ਕਟੌਤੀ ਕਰਨੀ ਚਾਹੀਦੀ ਕਿਉਂਕਿ ਟੈਕਸ ਸਪੋਰਟ ਨਹੀਂ ਹੋ ਰਹੇ। ਸੋ ਇੱਦਾਂ ਦੀਆਂ ਮੋਟੀਆਂ ਮੋਟੀਆਂ ਜਿਹੀਆਂ ਗੱਲਾਂ ਕਹਾ ਕੇ ਤੇ ਉਹ ਦੇਖ ਲੈਂਦੇ ਕਿ ਪਬਲਿਕ ਓਪੀਨੀਅਨ ਕਿਹੋ ਜਿਹਾ ਬਣਦਾ ਹੈ ਜਾਂ ਪਬਲਿਕ ਦੀ ਨੌਲੇਜ ਕਿਹੋ ਜਿਹੀ ਆ ਜਾਂ ਉਹਨਾਂ ਚੀਜ਼ਾਂ ਨੂੰ ਸਮਝ ਕੇ ਉਹਨਾਂ ਦੀ ਰਾਏ ਕੀ ਆ, ਹਨਾ। ਤੇ ਜਦੋਂ ਰਾਏ ਉਹ ਚੈੱਕ ਕਰ ਲੈਂਦੇ ਉੱਥੋਂ ਪਤਾ ਲੱਗਦਾ ਵੀ ਸੋਏ ਪੜੇ ਆ, ਕੁਛ ਨੀ ਪਤਾ ਇਹਨੂੰ, ਕੋਈ ਟੈਨਸ਼ਨ ਨੀ ਲੈ ਰਹੀ ਵੀ 5-6 ਸਾਲ ਮਜ਼ੇ ਤੇ ਨਿਕਲਣਗੇ, 10-20 ਸਾਲ ਕਹੀ ਨੀ ਗਾ ਭਈਆ, ਆਰਾਮ ਸੇ ਜੇ ਲੋਕ ਹਮਾਰੇ ਲਈ ਭੇਡੇ ਉੱਠ ਕੇ ਹਮਾਰੇ ਲਈ ਜੇ ਉਨ੍ਹਾਂ ਕਾ ਇੰਤਜ਼ਾਮ ਕਰ ਦੇਗੀ। ਇਹ ਤਾਂ ਚੈੱਕ ਕਰਨ ਦੇ ਤਰੀਕੇ। ਸੋ ਮੈਜੋਰਿਟੀ ਆਫ ਕੈਨੇਡੀਅਨ ਥਿੰਕ ਫੈਡਰਲ ਗਵਰਨਮੈਂਟ ਸ਼ੁੱਡ ਸਪੈਂਡ ਮੋਰ ਔਨ ਹੈਲਥ ਕੇਅਰ, ਹਾਊਸਿੰਗ ਸਟ੍ਰੈਟਜੀ, ਇਨੀਸ਼ੀਏਟਿਵ ਟੂ ਈਜ਼ ਇਨਫਲੇਸ਼ਨ, ਕੋਸਟ ਆਫ ਲਿਵਿੰਗ ਇਸ਼ੂਜ਼ ਤੇ ਇਹ ਪੋਲ ਨੇ ਦੱਸਿਆ। ਇਹ ਤਾਂ ਤੁਹਾਡੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਨੇ, ਹਰ ਬੰਦਾ ਹੀ ਚਾਹੁੰਦਾ ਇਹ ਕਿ ਘਰ, ਰਿਹਾਇਸ਼, ਬੱਚਿਆਂ ਦੀ ਪੜ੍ਹਾਈ, ਜ਼ਰੂਰੀ ਜੋ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਸੌਖੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਤਾਂ ਕੋਈ ਬਾਹਲੀ ਵੱਡੀ ਤੋਪ ਨਹੀਂ ਜਿਹੜੀ ਤੁਸੀਂ ਹੁਣੇ ਲੋਕਾਂ ਤੋਂ ਚੈੱਕ ਕਰਕੇ ਪਤਾ ਲੱਗੀ, ਉਹ ਤਾਂ ਕਿਸੇ ਨੂੰ ਪੁੱਛ ਲਓ ਕਿ ਬਿਮਾਰ ਹੋਣ ਦੇ ਉੱਤੇ ਤੁਸੀਂ ਕਿ ਤੁਹਾਡੀ ਜੇਬ ਚ ਪਏ ਪੈਸੇ ਦੇ ਮੁਤਾਬਕ ਤੁਹਾਡਾ ਇਲਾਜ ਹੋਣਾ ਚਾਹੀਦਾ। ਜੇ ਕਿਸੇ ਨੂੰ ਸਿਰਫ ਉਂਗਲੀ ਕੱਟੀ ਦਾ ਇਲਾਜ ਕਰਾ ਸਕਦਾ, ਜੇ ਉਹਦੀ ਬਾਂਹ ਵੱਢ ਦਿੱਤੀ ਜਾਵੇ ਕਿਸੇ ਤਰ੍ਹਾਂ ਜਾਂ ਬਾਂਹ ਵੱਢੀ ਜਾਵੇ ਕਿ ਉਹਦਾ ਇਲਾਜ ਹੋਣਾ ਚਾਹੀਦਾ, ਆਪਾਂ ਸਾਰੇ ਕਵਾਂਗੇ ਬਈ ਦੇਖੋ ਜੀ ਇਲਾਜ ਵਿੱਚ ਕਿਸੇ ਨੂੰ ਨਾ ਹੋਵੇ। ਹੁਣ ਜੇ ਕਿਸੇ ਦਾ ਬੱਚੇ ਦੇ ਮਾਂ ਪਿਓ ਕੋਲ ਪੈਸਾ ਹੈ ਕਿ ਸਿਰਫ ਉਹਨਾਂ ਦੇ ਬੱਚੇ ਦਾ ਇਲਾਜ ਹੋਣਾ ਚਾਹੀਦਾ ਕਿ ਦੂਜਿਆਂ ਦਾ ਵੀ ਹੋਣਾ ਚਾਹੀਦਾ, ਮੈਂ ਕਹੂੰਗਾ ਸੱਚੀ ਮੁੱਚੀ ਜੇ ਮੈਂ ਐਸਾ ਦੇਸ਼ ਦਾ ਅੱਛਾ ਨਾਗਰਿਕ ਹਾਂ ਨਾ, ਬਜਟ ਕੰਟਰੋਲ ਕਰਨ ਵਾਲਾ, ਮੈਂ ਕਹੂੰਗਾ ਦੇਖੀਏ ਜੀ ਜਿਨ ਬੱਚੋਂ ਕੇ ਮਾਂ ਬਾਪ ਕੇ ਪਾਸ ਪੈਸੇ ਹੈ ਉਨ੍ਹੀਂ ਬੱਚੋਂ ਕੋ ਅੱਛੀ ਪੜ੍ਹਾਈ ਮਿਲਣੀ ਚਾਹੀਏ ਔਰ ਉਹਨੇ ਅੱਛੀ ਸਿਹਤ ਮਿਲਣੀ ਚਾਹੀਏ, ਰਹਿਣੇ ਕੋ ਅੱਛੇ ਘਰ ਹੋਣੇ ਚਾਹੀਏ। ਜਿਨ ਬੱਚੋਂ ਕੇ ਮਾਂ ਬਾਪ ਕੇ ਪਾਸ ਪੈਸਾ ਨਹੀਂ ਹੈ ਉਹ ਮਰਨੇ ਦੋ ਜੈਸੇ ਵੀ ਉਨਕੇ ਹਾਲਤ ਹੈ। ਮੈਂ ਇਹ ਗੱਲ ਠੋਕ ਕੇ ਕਹਿ ਰਿਹਾ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਆਪਾਂ ਨੂੰ, ਜਿਹਨਾਂ ਦੇ ਪੈਸੇ ਹੈ ਨੀਗੇ। ਹੁਣ ਕਿਸੇ ਬੱਚੇ ਦੇ ਕੱਲ ਨੂੰ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ, ਰੋਡ ਐਕਸੀਡੈਂਟ ਤੋਂ ਉਸੇ ਬਰਬਾਦ ਹੋ ਜਾਣਾ ਚਾਹੀਏ, ਬਈ ਹਮਨੇ ਕਿਆ ਠੇਕਾ ਲੈ ਰੱਖਾ, ਬਿਲਕੁਲ ਨਹੀਂ। ਸਰਕਾਰ ਕਿਉਂ ਦੇਵੇ, ਸਮਾਜ ਕਿਉਂ ਪੈਸਾ ਦੇਵੇ? ਹਾਂ ਕਿਸੇ ਦੇ ਪੇਰੈਂਟਸ ਦੇ ਵਿੱਚ ਫਾਦਰ ਦੀ ਡੈਥ ਹੋ ਜਾਏ, ਮਰਡਰ ਹੋ ਜਾਏ, ਰੋਡ ਐਕਸੀਡੈਂਟ ਚ ਡੈਥ ਹੋ ਜਾਏ, ਤਾਂ ਹਾਂ ਫਿਰ ਠੀਕ ਹੈ, ਆਦੇ ਪੈਸੇ ਵੀ ਗੁਜ਼ਾਰਾ ਕਰੇ ਉਹ ਲੋਕ, ਹਮੇ ਕਿਆ ਲੈਣਾ ਜਰਾ, ਵਾਈ ਸ਼ੁੱਡ ਵੀ, ਨਹੀਂ ਸਹੀ ਗੱਲ ਹੈ ਨਾ। ਅਭੀ ਅਭੀ ਕਿਸੀ ਕੇ ਦਾਂਤ ਖਰਾਬ ਹੋ ਗਏ, ਅਰੇ ਭਈਆ $8,000-10,000 ਲੱਗਦੇ ਹੈ ਦਾਂਤ ਠੀਕ ਕਰਵਾਉਣੇ ਮੈਂ, ਨਹੀਂ ਹੈ ਤੋ ਫਿਰ ਹਮ ਕਿਆ ਕਰੇ, ਬੱਚਾ ਰਾਤ ਕੋ ਨਹੀਂ ਸੋ ਰਿਹਾ ਤੁਹਾਰਾ ਤੋ ਹਮ ਕਿਆ ਕਰੇ ਨਾ, ਕਿਸੀ ਔਰ ਮੁਹੱਲੇ ਮੈਂ ਜਾ ਕੇ ਮਕਾਨ ਲੋ ਨਾ, ਹਮੇ ਵੀ ਤੋ ਡਿਊਟੀਆਂ ਕਰਨੀਆਂ, ਸੁਬਹ ਕਾਮ ਪੇ ਜਾਣਾ, ਆਪਕਾ ਬੱਚਾ ਤੋ ਰਾਤ ਕੋ ਰੋਤਾ ਰਹਿਤਾ ਹੈ ਭਈਆ, ਨਿਕਲੋ ਯਹਾਂ ਸੇ ਕਲੋਨੀ ਸੇ, ਆਪ ਨਾ ਖੁਦ ਕਾਮ ਕਰਤੇ ਹੋ ਨਾ ਹਮੇ ਕਾਮ ਕਰਨੇ ਦੋਗੇ, ਇਹ ਹੈ ਸਪੈਂਡਿੰਗ ਮਾਡਲ। ਹੁਣ ਕਹੋਗੇ ਕਿ ਐਸੀ ਬਾਤ ਮਤ ਕਰੇ ਯਾਰ, ਇਹ ਤਾਂ ਬੰਦਾ ਹੀ ਬੜਾ ਭੈੜਾ, ਹਨਾ ਮੈਂ ਭੈੜਾ ਨਹੀਂ ਹੈ, ਸਾਡੀ ਇਕੋਨਮੀ ਏਦਾਂ ਹੀ ਕੰਮ ਕਰਦੀ ਹੈ, ਨਹੀਂ ਦਿਲ ਕਰਦਾ, ਚਲੋ ਮੈਂ ਇਹਨਾਂ ਦੇ ਫਿਗਰ ਸੁਣਾ ਦਿੰਦਾ ਤੁਹਾਨੂੰ। 3/4 ਆਫ ਰਿਸਪੋਂਡੈਂਟ ਟੂ ਦੀ ਨਿਊ ਲੈਜਰ ਪੋਲ 71% ਸੈਡ ਦੀ ਫੈਡਰਲ ਗਵਰਨਮੈਂਟ ਸ਼ੁੱਡ ਸਪੈਂਡ ਮੋਰ ਔਨ ਹੈਲਥ ਕੇਅਰ ਐਂਡ ਹੈਲਥ ਟ੍ਰਾਂਸਫਰਸ ਟੂ ਪ੍ਰੋਵਿੰਸਿਸ, ਲੋਕਾਂ ਨੇ ਤੇ ਗੱਲ ਕਹਿਤੀ ਕਿ ਹੈਲਥ ਕੇਅਰ ਦੇ ਉੱਪਰ ਪ੍ਰੋਵਿੰਸਿਸ ਨੂੰ ਸਰਕਾਰ ਦੀ ਫੰਡਿੰਗ ਵਧਣੀ ਚਾਹੀਦੀ ਹੈ, ਲੋਕ ਹੈਲਥ ਕੇਅਰ ਨੂੰ ਲੈ ਕੇ ਧੱਕੇ ਨਾ ਖਾਂਦੇ ਫਿਰਨ। ਸੋ ਫੈਡਰਲ ਗਵਰਨਮੈਂਟ ਜ਼ਿਆਦਾ ਪੈਸੇ ਖਰਚੇ, ਇਹ ਵੀ ਗੱਲ ਠੀਕ ਹੈ। 1545 ਕੈਨੇਡੀਅਨਸ ਦਾ ਵੀਕਐਂਡ ਦੇ ਦੌਰਾਨ ਸਰਵੇ ਕੀਤਾ ਗਿਆ ਤੇ ਉਹਨਾਂ ਨੇ ਇਹਦੇ ਵਿੱਚ ਜਵਾਬ ਦਿੱਤੇ ਤੇ ਪੋਲ ਦੇ ਕਹਿੰਦੇ ਆ ਵੈਨ ਇਟਸ ਕਮਸ ਟੂ ਹਾਊਸਿੰਗ ਸਟ੍ਰੈਟਜੀ, ਠੀਕ ਹੈ, ਤੇ ਇਨਫਲੇਸ਼ਨ ਨੂੰ ਟੈਕਲ ਕਰਨ ਤੇ ਕੋਸਟ ਆਫ ਲਿਵਿੰਗ ਦੀ ਗੱਲ ਕੀਤੀ ਆ, 66% ਸੈਡ ਦੇ ਵਰ ਇਨ ਫੇਵਰ ਆਫ ਇਨਕਰੀਜ਼ਿੰਗ ਗਵਰਨਮੈਂਟ ਸਪੈਂਡਿੰਗ ਐਂਡ ਓਨਲੀ 6% ਸੈਡ ਇਟ ਸ਼ੁੱਡ ਡਿਕਰੀਜ਼, ਸਿਰਫ 6% ਲੋਕਾਂ ਨੇ ਕਿਹਾ ਕਿ ਸਰਕਾਰ ਅਜਿਹੇ ਕੰਮਾਂ ਦੇ ਉੱਤੇ ਘੱਟ ਖਰਚਾ ਕਰੇ, ਜਦੋਂ ਕਿ 66% ਲੋਕਾਂ ਨੇ ਇਹਦੇ ਫੇਵਰ ਤੇ ਗੱਲ ਕੀਤੀ ਆ। ਇਹਦਾ ਮਤਲਬ ਤਾਂ ਲੋਕਾਂ ਚ ਤੇ ਇਨਸਾਨੀਅਤ ਬੋਲ ਰਹੀ ਆ। ਹੁਣ ਜੇ ਸਰਕਾਰ ਫੰਡਿੰਗ ਦੇਵੇਗੀ ਵੀ ਤੇ ਦੇਵੇਗੀ ਕਿਹਨੂੰ? ਜੇ ਸਰਕਾਰ ਘਰਾਂ ਬਣਾਉਣ ਦੀ ਗੱਲ ਕਰਦੀ ਹੈ, ਘਰ ਆਪ ਨੀ ਬਣਾਏਗੀ, ਉਹ ਉਹੀ ਆਪਣੇ ਜਿਹੜੇ 8 ਬਿਲੀਅਨ ਵਾਲੇ ਯਾਰ ਦੋਸਤ ਨੀ ਹੈਗੇ, ਇਹ ਸਾਰਾ ਪੈਸਾ ਉਹਨਾਂ ਦੀ ਜੇਬ ਚ ਜਾਣਾ, ਕਿ ਹਾਂ ਹਾਂ ਇਹਦਾ ਮਤਲਬ ਅਫੋਰਡੇਬਲ ਹਾਊਸਿੰਗ ਬਣਾਉਣ ਵਾਸਤੇ ਉਹਨਾਂ ਨੂੰ ਟੈਕਸ ਰਿਬੇਟ ਦੇ ਦੋ, ਉਹਨਾਂ ਨੂੰ ਇਹ ਕਰ ਦੋ, ਉਹਨਾਂ ਨੂੰ ਉਹ ਕਰ ਦੋ, ਉਹਨਾਂ ਨੇ ਤਾਂ ਪੈਸੇ ਬਣਾਉਣੇ ਹੀ ਆ। ਸੋ ਕੁੱਲ ਮਿਲਾ ਕੇ ਪੈਸਾ ਲੋਕਾਂ ਦੇ ਨਾਂ ਦੇ ਉੱਤੇ ਜਿਹੜਾ ਮਕਾਨ $2,00,000 ਚ ਬਣਦਾ, ਅੱਜ ਉਹ $4,00,000 ਕੀ ਉਹਦੀ ਕੋਸਟ ਆ ਗਈ। ਇਹ ਕੁਸਚਨ ਡਿਸਕਸ ਨੀ ਆਪਾਂ ਕਰਨਾ, ਇਹ ਕੁਸਚਨ ਆਪਾਂ ਡਿਸਕਸ ਨਹੀਂ ਕਰਨਾ। ਜਿਹੜੇ $2,00,000 ਦਾ ਫਰਕ ਪਿਆ, ਇਹ ਪਬਲਿਕ ਐਕਸਚੈਕਰ ਚੋਂ ਕੱਢ ਕੇ ਇਹਨੂੰ ਘੁਮਾ ਕੇ ਦੂਜੇ ਅਕਾਊਂਟ ਚ ਇਹਨੂੰ ਸ਼ਿਫਟ ਕਰਵਾ ਦੋ। ਕਹਾਣੀ ਚੱਲ ਰਹੀ ਹੈ ਇਸ ਪਾਸੇ ਨੂੰ, ਤੇ ਮੈਨੂੰ ਐ ਲੱਗਿਆ ਜੀ ਕਿਤੇ ਮੇਰੇ ਲਈ ਮੈਸੇਜ ਆਇਆ ਤੇ। ਹਾਂਜੀ, ਤੇ ਕੁਝ ਗੱਲਾਂ ਦੇ ਉੱਤੇ ਇਹ ਵੀ ਆ, ਕਹਿੰਦੇ ਜੀ ਸਬਜ਼ੀ ਦੀ ਜਗ੍ਹਾ ਬੰਦਾ ਦਾਲ ਖਾ ਲੂਗਾ, ਇੰਟਰਸਟ ਰੇਟ ਦੀ ਗੱਲ ਨਹੀਂ ਕਰਦੇ ਜਿਸ ਨੇ ਧੂੰਆਂ ਕੱਢਿਆ। ਬਿਲਕੁਲ ਜੀ, ਇੱਕ ਤਾਂ ਇੰਟਰਸਟ ਰੇਟ ਦੇ ਮਾਮਲੇ ਤੇ ਮੇਰੇ ਕੋਲ ਕਮੈਂਟ ਆਇਆ ਸੀ ਰਾਜਾ ਸਾਹਿਬ ਦਾ, ਤੇ ਉਹ ਕਹਿੰਦੇ ਵੀ ਭਾਈ ਧੂੰਆਂ ਤਾਂ ਇੰਟਰਸਟ ਰੇਟ ਨੇ ਕੱਢਣਾ, ਕਿਉਂਕਿ ਤੁਹਾਡੇ ਕੋਲ ਚੋਇਸ ਏ ਕੋਈ ਨਹੀਂ ਆ। ਕਿਸੇ ਨੇ ਕਿਸੇ ਤਰ੍ਹਾਂ ਦਾ ਕਰਜ਼ੇ ਨਾਲ ਹਰ ਬੰਦਾ ਬੰਨਿਆ, ਕਿਤੇ ਕਹਿੰਦੇ ਤੁਸੀਂ ਖਰਚੇ ਘੱਟ ਕਰ ਸਕਦੇ ਹੋ ਵੀ ਚਲੋ ਆ ਮਹਿੰਗੀ ਚੀਜ਼ ਹੈ, ਅੱਗੇ ਤੋਂ ਮੈਂ ਆਪਣੇ ਘਰ ਚਾਹ ਨਹੀਂ ਲੈ ਕੇ ਆਉਂਦਾ ਜਾਂ ਮੈਂ ਕੋਸਟ ਕਟਿੰਗ ਕਰ ਲੂੰਗਾ। ਇਹ ਜਿਹੜੀ ਇੰਟਰਸਟ ਰੇਟ ਹੈ ਇਹਨੇ ਹਰੇਕ ਕੈਨੇਡੀਅਨ ਦੇ ਨੱਥ ਪਾਈ ਹੋਈ ਆ। ਜਿਵੇਂ ਵੈਜ ਨੋਨ ਵੈਜ ਹੀ ਕਹਿ ਦੋ, ਅਗਲਾ ਕਹਿੰਦਾ ਯਾਰ ਚੱਲ ਆਪਾਂ ਇੱਥੋਂ ਖਰਚਾ ਘਟਾ ਲੈਂਦੇ ਜਾਂ ਆਪਾਂ ਮਿੱਠਾ ਖਾਣਾ ਛੱਡ ਦਾਂਗੇ, 2 ਹਫ਼ਤੇ ਆਪਾਂ ਦੁੱਧ ਨਹੀਂ ਲੈ ਕੇ ਆਉਂਦੇ, ਪੈਸਾ ਬਚਾ ਲਾਂਗੇ। ਤੁਸੀਂ ਜਿੰਨਾ ਮਰਜ਼ੀ ਬਚਾ ਲਓ, ਕਿਉਂਕਿ ਉਹਨੇ ਕੱਢਣਾ ਬੈਂਕ ਵਿੱਚੋਂ ਹੈ। ਜਦੋਂ ਬੈਂਕ ਚੋਂ ਕੱਢਣਾ ਤੇ ਉਹ ਪੈਸਾ ਇੰਟਰਸਟ ਰੇਟ ਦੇ ਹਿਸਾਬ ਨਾਲ ਕਹਿੰਦੇ ਸੌਖਾ ਜੇਬ ਚ ਪੈ ਜਾਣਾ, ਤੇ ਇਸ ਪੇਮੈਂਟ ਵਿੱਚ ਤੁਸੀਂ ਇਸ ਕਟੌਤੀ ਵਿੱਚੋਂ ਬਚ ਹੀ ਨਹੀਂ ਸਕਦੇ। ਇੱਕ ਤਾਂ ਇਹ ਗੱਲ ਆ ਜਾਂਦੀ ਹੈ ਇਹਦੇ ਨਾਲ। ਅੱਛਾ, ਦੂਜੀ ਜਿਹੜੀ ਆਪਾਂ ਸਰਵੇ ਵਿੱਚ ਦੇਖਦੇ ਹਾਂ, ਉੱਥੇ ਕਹਿੰਦੇ ਕਈਆਂ ਨੇ ਇਹ ਵੀ ਕਿਹਾ ਕਿ ਸਰਕਾਰ ਖਰਚਿਆਂ ਨੂੰ ਕੰਟਰੋਲ ਕਰੇ, ਉਹਦੇ ਵਿੱਚ ਨੈਸ਼ਨਲ ਡਿਫੈਂਸ ਦੀ ਗੱਲ ਆ ਗਈ। ਫਿਰ ਉਹ ਕਹਿੰਦੇ ਇੰਡੀਜਨਸ ਕਮਿਊਨਿਟੀਜ਼ ਦੇ ਉੱਤੇ ਇੰਟਰਨੈਸ਼ਨਲ ਏਡ ਦੇ ਉੱਤੇ ਪੈਸਾ ਖਰਚ ਹੁੰਦਾ, ਕਈਆਂ ਨੂੰ ਉਹ ਪੁੱਛਿਆ ਵੀ ਉਹ ਘਟਾਉਣਾ ਚਾਹੀਦਾ। ਇੰਟਰਨੈਸ਼ਨਲ ਏਡ ਇਨ ਕੋਨਫਲਿਕਟ ਜ਼ੋਨਸ ਔਰ ਡਿਵੈਲਪਿੰਗ ਕੰਟਰੀਜ਼ ਵਾਜ਼ ਦੀ ਕੈਟੇਗਰੀ ਐਟ ਦੀ ਬੋਟਮ ਆਫ ਦਾ ਲਿਸਟ। ਹੁਣ ਗੱਲ ਬਿਲਕੁਲ ਠੀਕ ਆ ਕਿ ਡਿਵੈਲਪਿੰਗ ਕੰਟਰੀਜ਼ ਨੂੰ ਅਸੀਂ ਕਿਉਂ ਕਹੀਏ, ਅਸੀਂ ਉਹਨਾਂ ਦੀ ਸਹਾਇਤਾ ਕਿਉਂ ਕਰੀਏ? ਕਿਹੜੇ ਡਿਵੈਲਪਿੰਗ ਕੰਟਰੀ ਕਿਹਨਾਂ ਨੇ ਉਹਨੂੰ ਅੰਡਰ ਡਿਵੈਲਪਡ ਰੱਖਿਆ, ਕਿਹੜੇ ਲੁੱਟੇ ਗਏ? ਅੱਜ ਕੈਨੇਡਾ ਕਿਹਨੂੰ ਏਡ ਦੇ ਰਿਹਾ, ਜਾਂ ਕੈਨੇਡਾ ਦੀਆਂ ਫਸਟ ਨੇਸ਼ਨ ਕਮਿਊਨਿਟੀਜ਼ ਨੂੰ ਕਿਉਂ ਪੇ ਕਰਨਾ ਪੈ ਰਿਹਾ, ਉਹਨਾਂ ਦਾ ਹੀਲਿੰਗ ਪ੍ਰੋਸੈਸ ਕੀ ਹੈ, ਉਹਨਾਂ ਦੀ ਹੀਲਿੰਗ ਦੀ ਕੋਸਟ ਅਸੀਂ ਕਿਉਂ ਦੇ ਰਹੇ ਹਾਂ? ਪਰ ਇਹ ਸਵਾਲ ਕਿਉਂ ਨਹੀਂ ਆਉਂਦਾ ਕਿ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਕਿਸੇ ਨੇ ਕਿਵੇਂ ਜ਼ਖਮੀ ਕੀਤਾ ਕਿ 100-100 ਸਾਲ ਹੋ ਗਿਆ ਅੱਜ ਤੱਕ ਉਹ ਲੋਕ ਤੜਫੀ ਜਾਂਦੇ ਆ, ਉਹ ਜ਼ਖਮੀ ਕਰਨ ਵਾਲੇ ਕੌਣ ਸੀ? ਉਹ ਫਿਰ ਕਹਿੰਦੇ ਦੇਸ਼ ਭਗਤੀ ਦੇ ਖਿਲਾਫ ਗੱਲ ਚਲੀ ਗਈ, ਹਨਾ? ਉੱਥੇ ਤੱਕ ਤਾਂ ਸਾਨੂੰ ਜਾਣ ਨਹੀਂ ਦਿੰਦੇ। ਜੇ ਕਿਸੇ ਨੂੰ ਤੜਫਾਇਆ ਗਿਆ, ਟ੍ਰੀਟੀਆਂ ਗਲਤ ਕੀਤੀਆਂ ਗਈਆਂ, ਕਿਸੇ ਦੇ ਜ਼ਮੀਨਾਂ ਖੋਹੀਆਂ ਗਈਆਂ ਨੇ, ਸ਼ੋਸ਼ਣ ਕੀਤਾ ਗਿਆ ਕੌਮਾਂ ਦੀਆਂ, ਕੌਮਾਂ ਨੂੰ ਖਤਮ, ਨਸਲਕੁਸ਼ੀ ਕੀਤੀ ਗਈ ਹੈ, ਸਾਡੇ ਲੋਕ ਇਹਨੂੰ ਨਸਲਕੁਸ਼ੀ ਕਹਿੰਦੇ ਜੀ? ਕੈਨੇਡਾ ਦੇ ਵਿੱਚ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਦੇਖਿਆ, ਹਿੰਦੂ ਸਿੱਖ ਭਾਈਚਾਰਾ ਸਾਡਾ ਜੋ ਵੀ ਹੈ, ਜਿਹਨਾਂ ਨੂੰ ਨਸਲਕੁਸ਼ੀ ਦਾ ਪਤਾ ਕਿ ਨਸਲਕੁਸ਼ੀ ਕੀ ਹੁੰਦੀ ਆ, ਪਰ ਉਹ ਕਦੇ ਵੀ ਕੈਨੇਡੀਅਨ ਨਸਲਕੁਸ਼ੀ ਦੇ ਉੱਤੇ ਸੜਕਾਂ ਤੇ ਨਹੀਂ ਆ ਕੇ ਖੜੇ। ਮੈਂ ਬਹੁਤ ਰੇਅਰਸਟ ਆਫ ਰੇਅਰ ਕਦੇ 1% ਮੁੱਠੀ ਭਰ ਲੋਕ ਦੇਖੋ ਨੇ ਜਿੰਨੇ ਕੁ ਜਾਗਰੂਕ ਨੇ, ਇਹਨਾਂ ਨੇ ਕਦੇ ਕੈਨੇਡੀਅਨ ਨਸਲਕੁਸ਼ੀ ਦੇ ਉੱਤੇ ਡਿਬੇਟ ਨਹੀਂ ਕੀਤੀ। ਬਹੁਤੇ ਲੋਕ ਤਾਂ ਇਹੀ ਕਹਿੰਦੇ ਨੇ ਕਿ ਆਹ ਖਰਚੇ ਦੇ ਘਰ ਨੇ, ਜਿਵੇਂ ਹੁਣ ਸਰਵੇ ਚ ਕਹਾ ਲਿਆ ਨਾ ਕਿ ਇੰਡੀਜਨਸ ਕਮਿਊਨਿਟੀਜ਼ ਦੇ ਉੱਤੇ। ਹੁਣ ਇਸੇ ਸਰਵੇ ਚ ਪੁੱਛਿਆ ਜਾਵੇ ਵੀ ਜੇ ਇੰਡੀਜਨਸ ਕਮਿਊਨਿਟੀਜ਼ ਨੂੰ ਲੁੱਟ ਮਾਰ ਕੇ ਬਰਬਾਦ ਕਰਨ ਵਾਲੇ ਲੋਕਾਂ ਤੋਂ ਕੀ ਉਹਨਾਂ ਤੋਂ ਪੈਸਾ ਨਹੀਂ ਖੋ ਕੇ ਲਿਆਉਣਾ ਚਾਹੀਦਾ? ਉਹਨਾਂ ਦੇ ਢਿੱਡਾਂ ਚੋਂ ਨਹੀਂ ਕੱਢ ਕੇ ਲਿਆਉਣਾ ਚਾਹੀਦਾ? ਪੁੱਛੋ ਸਰਵੇ ਚ ਲੋਕ ਕਹਿਣਗੇ ਯੈਸ, ਉਹ ਤਾਂ ਇਨਫੋਰਮੇਸ਼ਨ ਦੱਸੀ ਨੀ, ਲੁੱਟ ਕੇ ਕੋਈ ਹੋਰ ਲੈ ਗਿਆ, ਕੰਪਨਸੇਟ ਕੋਈ ਹੋਰ ਕਰ ਰਿਹਾ। ਔਰ ਕੰਪਨਸੇਟ ਕਰਨ ਵਾਲੇ ਹਮੇਸ਼ਾ ਹੀ ਇਹ ਕਹਿੰਦੇ ਆ ਕਿ ਯਾਰ ਸਾਡੇ ਤੋਂ ਹੁਣ ਕਿੱਥੇ ਕਿੱਥੇ ਕੁ ਜ਼ੋਰ ਲਵਾਉਣਾ, ਤਾਂ ਇੰਨੇ ਇੰਨੇ ਘੰਟੇ ਦੇ ਡਿਊਟੀਆਂ ਕਰਕੇ ਪਹਿਲਾਂ ਹੀ ਟੈਕਸ ਕਟਾ ਦਿੰਦੇ ਆ, ਫਿਰ ਅਸੀਂ ਰੋਟੀ ਮੰਗਣ ਦੀਆਂ ਲਾਈਨਾਂ ਚ ਜਾ ਕੇ ਖੜ ਜਾਂਦੇ, ਹੋਰ ਦੇਸ਼ ਸੇਵਾ ਚ ਕੀ ਕਰੀਏ? ਅਬੇ ਗੋਲੀ ਖਾ, ਹੋਰ ਕੀ ਕਰੀਏ? ਅਭੀ ਤਾਂ ਬਹੁਤ ਕੁਛ ਕਰਵਾਉਣਾ ਲੋਕੋ ਸੇ। ਸੋ ਇੰਟਰਨੈਸ਼ਨਲ ਏਡ ਦੇ ਉੱਤੇ ਗੱਲ ਕੀਤੀ, 45% ਸੈਡ ਸਪੈਂਡਿੰਗ ਸ਼ੁੱਡ ਬੀ ਕੱਟ, ਓਨਲੀ 12% ਆਫ ਰਿਸਪੋਂਡੈਂਟਸ ਸੈਡ ਦੀ ਗਵਰਨਮੈਂਟ ਸ਼ੁੱਡ ਸਪੈਂਡ ਮੋਰ। ਸੋ ਕ੍ਰਿਸਟੀਅਨ ਬੋਰਕ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਨੇ ਲੈਜਰ ਪੋਲ ਕਰਵਾਉਣ ਵਾਲੇ ਦੇ, ਤੇ ਉਹ ਕਹਿੰਦੇ ਵੀ ਕੌਨਫਲਿਕਟ ਦੇ ਬਾਰੇ ਇਹਨੂੰ ਕੈਨੇਡੀਅਨ ਦੇ ਵਿਊ ਨਹੀਂ ਕਹੇ ਜਾ ਸਕਦੇ ਕਿ ਕੈਨੇਡੀਅਨ ਕੌਨਫਲਿਕਟ ਜ਼ੋਨ ਦੀ ਸਪੋਰਟ ਨਹੀਂ ਕਰਦੇ। ਉਹ ਕਹਿੰਦੇ ਜੇ ਤੁਸੀਂ ਹੋਰ ਪੋਲਸ ਜੇ ਕਿਸੇ ਵਿਸ਼ੇ ਤੇ ਕਰਾਈਆਂ ਹੋਣ ਬਿਲਕੁਲ ਸੈਪਰੇਟ ਇਸ਼ੂਜ਼ ਦੇ ਉੱਤੇ, ਤੇ ਉੱਥੇ ਕਹਿੰਦੇ ਮੈਜੋਰਿਟੀ ਆਫ ਕੈਨੇਡੀਅਨਸ ਨੇ ਕਿਹਾ ਕਿ ਹਾਂ ਬਈ ਯੂਕਰੇਨ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਕਿਉਂਕਿ ਰਸ਼ੀਆ ਨੇ ਹਮਲਾ ਕੀਤਾ। ਬਾਈ ਜੇ ਤੁਸੀਂ ਰਸ਼ੀਆ ਦੇ ਐਂਗਲ ਤੋਂ ਸਰਵੇ ਕਰਾ ਲਓ ਇਨਫੋਰਮੇਸ਼ਨ ਦੇ ਕੇ, ਤੇ ਰਸ਼ੀਆ ਦੇ ਲੋਕ ਕਹਿਣਗੇ ਹਾਂ ਯੂਕਰੇਨ ਦੇ ਵਿੱਚ ਨਾਜ਼ੀਆਂ ਦੇ ਸੋਚ ਵਾਲੇ ਜਿਹੜੇ ਸੱਜੇ ਪੱਖੀ ਸਰਕਾਰ ਕਾਬਜ ਹੋਈ ਬੈਠੀ ਆ ਬਿਨਾਂ ਵੋਟਾਂ ਤੋਂ ਆ ਕੇ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਯੂਕਰੇਨ ਦੇ ਲੋਕਾਂ ਨੂੰ ਆਜ਼ਾਦ ਕਰਾਉਣਾ ਚਾਹੀਦਾ। ਉਧਰ ਸਰਵੇ ਕਰਾ ਲਓ, ਇਹ ਤਾਂ ਜਿਹੋ ਜਿਹੀ ਤੁਸੀਂ ਇਨਫੋਰਮੇਸ਼ਨ ਦਓਗੇ, ਜਿਹੋ ਜਿਹੀ ਵੀਡੀਓ ਦਿਖਾਓਗੇ, ਉਹੋ ਜਿਹੇ ਲੋਕ ਰਿਐਕਟ ਕਰਦੇ ਆ। ਸਸੀ ਕੈਨੇਡਾ ਵਿੱਚ ਜੋ ਇਨਫੋਰਮੇਸ਼ਨ ਦੇ ਰਿਹਾ, ਹੁਣ ਰਸ਼ੀਆ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹ ਆਪੇ ਰਸ਼ੀਆ ਦੇ ਲੋਕ ਰਸ਼ੀਆ ਨਾਲ ਖੜੇ ਨੇ, ਰਸ਼ੀਆ ਦੇ ਲੋਕ ਯੂਕਰੇਨ ਦੇ ਨਾਲ ਥੋੜੀ ਖੜ ਜਾਣਗੇ। ਇਨਫੋਰਮੇਸ਼ਨ ਹੁਣ ਇੰਡੀਆ ਦੀ ਮੈਜੋਰਿਟੀ ਆ, ਉਹ ਪਾਕਿਸਤਾਨ ਦੇ ਹੱਕ ਚ ਕਿਵੇਂ ਖੜ ਜੂਗੀ? ਕੀ ਪਾਕਿਸਤਾਨ ਦੀ ਮੈਜੋਰਿਟੀ ਇੰਡੀਆ ਦੇ ਹੱਕ ਚ ਖੜ ਜੂਗੀ? ਨਹੀਂ, ਕਿਉਂਕਿ ਦੋਨੇ ਦੇਸ਼ਾਂ ਦੇ ਵਿੱਚ ਆਪਣੀ ਆਪਣੀ ਕਿਸਮ ਦਾ ਪ੍ਰੋਪੇਗੈਂਡਾ ਹੋ ਰਿਹਾ। ਹੁਣ ਅਸੀਂ ਚਾਈਨਾ ਦੇ ਬੰਦਿਆਂ ਨੂੰ ਲਿਆ ਲੈ ਕੇ ਬਿਠਾਉਂਦੇ ਆ ਕਿ ਆ ਜਾਓ ਬਈ ਤੁਸੀਂ, ਜੇ ਤੁਹਾਡੀ ਡੈਮੋਕ੍ਰੇਸੀ ਖਤਰੇ ਚ, ਡੈਮੋਕ੍ਰੇਸੀ ਤਾਂ ਕਿਤੇ ਹੋਰ ਮਿੱਤਰ ਦੇਸ਼ਾਂ ਨਾਲ ਵੀ ਖਤਰੇ ਚ। ਅਸੀਂ ਕਈ ਥਾਵਾਂ ਦੇ ਉੱਤੇ ਤਾਂ ਡਿਕਟੇਟਰਸ਼ਿਪ ਦੀ ਸਪੋਰਟ ਕੀਤੀ ਆ, ਬਹੁਤ ਥਾਵਾਂ ਦੇ ਉੱਤੇ ਅਸੀਂ ਇਲੈਕਟਡ ਬੰਦਿਆਂ ਨੂੰ ਜਿਹਨਾਂ ਨੇ ਹਟਾ ਕੇ ਫੌਜੀ ਤਾਨਾਸ਼ਾਹੀ ਲਾਈ ਹੈ, ਚਾਹੇ ਪਾਕਿਸਤਾਨ ਚ ਵੀ ਹੋਈ ਹੈ, ਉਹਦੇ ਨਾਲ ਯੂਐਸਏ ਖੜਾ ਰਿਹਾ ਹਮੇਸ਼ਾ ਕਿ ਅਸੀਂ ਕਰਦੇ, ਨਾਲੇ ਅਸੀਂ ਡੈਮੋਕ੍ਰੇਸੀ ਦਾ ਝੰਡਾ ਇੱਕ ਹੱਥ ਫੜਿਆ ਹੁੰਦਾ ਸੀ, ਨਾਲ ਸਾਡੀ ਡਿਕਟੇਟਰਾਂ ਦੇ ਨਾਲ ਵੀ ਆੜੀ ਸੀਗੀ। ਉਹ ਤਾਂ ਕਿਸੇ ਨੂੰ ਡਿਕਟੇਟਰ ਕਹਿਣਾ, ਕਿਹਨੂੰ ਨਹੀਂ ਡਿਕਟੇਟਰ ਕਹਿਣਾ, ਜੇ ਪੁੱਛਿਆ ਜਾਵੇ ਵੀ ਤੁਹਾਡੀ ਕਿੰਨੇ ਡਿਕਟੇਟਰਾਂ ਨਾਲ ਬਣਦੀ ਰਹੀ ਹੈ ਪਿਛਲੇ 75-80 ਸਾਲਾਂ ਦੇ ਵਿੱਚ, ਦੁਨੀਆਂ 'ਚ ਤੁਸੀਂ ਕਿੰਨੇ ਡਿਕਟੇਟਰਾਂ ਨਾਲ ਹੱਥ ਮਿਲਾਏ ਆ? ਪਰ ਤੁਸੀਂ ਕਹਿੰਦੇ ਸਦਾਮ ਹੁਸੈਨ, ਹਿਟਲਰ, ਮੂਸੋਲੇਨੀ ਤੇ ਸਟਾਲਿਨ, ਇਹ ਚਾਰ ਹੀ ਡਿਕਟੇਟਰ ਨੇ ਦੁਨੀਆਂ 'ਚ, ਜਾਂ ਇੱਕ ਉਹ ਸੀ ਵਿਚਾਰਾ, ਕਿੱਦਾਂ ਉਹ ਵਿਚਾਰਾ ਕਿਹਾ ਗਿਆ, ਮੈਂ ਵੈਸੇ ਤਾਂ ਇਤਿਹਾਸ ਉਹਦਾ ਮੁਲਾਂਕਣ ਕਰੂਗਾ, ਮਿਆਂਮਾਰ ਗਦਾਫੀ। ਹਾਂਜੀ, ਤੁਸੀਂ ਡਿਕਟੇਟਰਾਂ ਦੀ ਲਿਸਟ ਤਾਂ ਦੱਸੋ ਨਾ ਆਪਣੀ। ਬਾਕੀ ਤਾਂ ਇੰਗਲੈਂਡ ਦੀ ਰਾਣੀ ਤਾਂ ਹਰ ਜਗ੍ਹਾ ਵੋਟਾਂ ਪਵਾ ਕੇ ਗਏ, ਇੰਡੀਆ ਨੇ ਵੋਟ ਪਾਈ ਸੀ ਉਦੋਂ ਜਹਾਂਗੀਰ ਦੇ ਦਰਬਾਰ ਚ, ਕਹਿੰਦੇ ਇਲੈਕਸ਼ਨ ਹੋਈ ਸੀਗੀ, ਈਵੀਐਮ ਨਾਲ ਬਟਨ ਦੱਬੇ ਸੀ ਉਦੋਂ ਵੀ ਹਾਂ ਹਾਂ ਸਾਡੇ ਦੇਸ਼ ਚ ਆ ਕੇ ਕਬਜ਼ਾ ਕਰੋ, ਠੀਕ ਹੈ। ਫਿਰ 1848-49 ਚ ਸਿੱਖਾਂ ਨੇ ਵੋਟ ਪਾਈ ਸੀਗੀ, ਮੁਸਲਮਾਨਾਂ ਨੇ ਪਾਈ ਕਿ ਉਹ ਪੰਜਾਬ ਦਾ ਇਲਾਕਾ ਅੰਗਰੇਜ਼ਾਂ ਦੇ ਅਧੀਨ ਹੋਣਾ ਚਾਹੀਦਾ, ਉਹ ਵੀ ਵੋਟਾਂ ਪਾ ਕੇ ਹੋਇਆ ਸੀ, ਡੈਮੋਕ੍ਰੇਟਿਕ ਹੀ ਸੀ ਸਾਰਾ ਕੁਛ, ਉਹਦੇ 'ਚ ਤਾਂ ਕੋਈ ਰੌਲਾ ਹੀ ਨਹੀਂ ਹੈਗਾ। ਬਟ ਨੋਬਡੀ ਇਜ਼ ਗੋਇੰਗ ਟੂ ਐਸਕ ਦੀਸ ਥਿੰਗਸ, ਜਿਹੜੇ ਸੀਰੀਅਸ ਕੁਐਸਚਨ ਹੈ ਕਿ ਪਬਲਿਕ ਓਪੀਨੀਅਨ ਤਿਆਰ ਕਿਵੇਂ ਹੁੰਦਾ। ਸੋ ਮੈਂ ਜਦੋਂ ਸ਼ੁਰੂਆਤ ਵਿੱਚ ਇਸ ਖ਼ਬਰ ਦੇ ਗੱਲ ਕੀਤੀ ਸੀ, ਉਹ ਇਹੀ ਸੀ ਕਿ ਪਬਲਿਕ ਓਪੀਨੀਅਨ ਤਾਂ ਜਿਹੋ ਜਿਹਾ ਮਰਜ਼ੀ ਬਣਾ ਲਓ ਤੁਸੀਂ, ਕਿਸੇ ਵੀ ਦੇਸ਼ 'ਚ ਬੈਠੇ ਲੋਕ ਉਸੇ ਤਰ੍ਹਾਂ ਦੀ ਗੱਲਬਾਤ ਕਰ ਦੇਣਗੇ ਜਿਹੋ ਜਿਹਾ ਉੱਥੋਂ ਦਾ ਪ੍ਰੋਪੇਗੈਂਡਾ, ਜੇ ਨਹੀਂ ਕਰਨਗੇ ਤਾਂ ਫਿਰ ਕੁੱਟ ਵੀ ਬੜੀ ਪੈਂਦੀ ਹੈ। ਸੋ ਹੁਣ ਮੇਰੇ ਖਿਆਲ 'ਚ ਖ਼ਬਰਾਂ ਦਾ ਸਮਾਂ ਹੋ ਚੁੱਕਿਆ ਜੀ, ਤੇ ਪਹਿਲਾਂ ਹੁਣ ਹੋਏਗਾ ਨਿਊਜ਼ ਬੁਲੇਟਿਨ, ਤੇ ਫਿਰ ਇਸ ਤੋਂ ਬਾਅਦ ਅਸੀਂ ਆਪਣੇ ਗੈਸਟ ਤੱਕ ਅਪਰੋਚ ਕਰਦੇ ਹਾਂ, ਜਸਵਿੰਦਰ ਸਾਲ ਸਾਹਿਬ ਦੇ ਨਾਲ ਕੈਨੇਡੀਅਨ ਅਰਥਚਾਰਾ ਤੇ ਪੋਲੀਟੀਕਲ ਇਕਾਨਮੀ ਤੇ ਗੱਲ ਕਰਾਂਗੇ ਕੈਨੇਡੀਅਨ ਸਿਸਟਮ ਦੀ 8 ਵਜੇ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਖਾਸ ਖਬਰਾਂ ਤੋਂ। ਆਸਟ੍ਰੇਲੀਆ ਵਿਚ ਕਾਰ ਹਾਦਸੇ ਦੇ ਕਾਰਨ ਪੰਜਾਬੀ ਨੌਜਵਾਨ ਦੀ ਮੌਤ। ਜੇ ਟਰੰਪ ਮੈਦਾਨ ਚ ਨਾ ਹੁੰਦਾ ਤਾਂ ਮੈਂ ਵੀ ਮੁੜ ਚੋਣ ਨਾ ਲੜਦਾ, ਕਿਹਾ ਬਾਇਡਨ ਨੇ। ਖੈਬਰ ਪਖਤੂਨਵਾ ਚ ਸਕੂਲ ਨੇੜੇ ਧਮਾਕਾ, 7 ਜ਼ਖਮੀ। ਭਾਰਤ ਤੇ ਕੀਨੀਆ ਵਿਚਾਲੇ 5 ਸਮਝੌਤੇ ਸਹੀਬੱਧ। ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਦੇ ਦੱਖਣ ਪੱਛਮੀ ਮੈਲਬਰਨ ਦੇ ਵਿਚ 26 ਸਾਲਾ ਭਾਰਤੀ ਨੌਜਵਾਨ ਦੀ ਕਾਰ ਹਾਦਸੇ ਦੇ ਵਿਚ ਮੌਤ ਹੋ ਗਈ। ਖੁਸ਼ਦੀਪ ਸਿੰਘ ਸੋਮਵਾਰ ਰਾਤ ਕਰੀਬ 11:15 ਵਜੇ ਪਾਮਰਸ ਰੋਡ ਤੇ ਗੱਡੀ ਚਲਾ ਰਿਹਾ ਸੀ ਜਦੋਂ ਉਸਦੀ ਗੱਡੀ ਕਈ ਉਲਟਬਾਜ਼ੀਆਂ ਖਾ ਗਈ। ਐਮਰਜੈਂਸੀ ਸੇਵਾਵਾਂ ਦੇ ਤੁਰੰਤ ਪਹੁੰਚਣ ਦੇ ਬਾਵਜੂਦ ਉਸਦੀ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ। ਹਾਦਸੇ ਦੇ ਸਹੀ ਕਾਰਨਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇਸ ਘਾਤਕ ਹਾਦਸੇ ਨੇ ਮਰਹੂਮ ਦੀ ਪਤਨੀ ਜਪਨੀਤ ਕੌਰ, ਜੋ ਕਿ ਪਿਛਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ, ਉਸ ਨੂੰ ਵੱਡਾ ਝਟਕਾ ਲੱਗਿਆ। ਉਹ ਆਪਣੇ ਪਤੀ ਦੀ ਲਾਸ਼ ਨੂੰ ਘਰ ਵਾਪਸ ਭੇਜਣ ਦੇ ਲਈ ਫੰਡ ਜੁਟਾਉਣ ਵਾਸਤੇ ਸਹਾਇਤਾ ਮੰਗ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਅੱਜ ਚੋਣ ਮੁਹਿੰਮ ਦੇ ਦਾਨੀਆਂ ਨੂੰ ਕਿਹਾ ਕਿ ਜੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਨਾ ਹੁੰਦੇ ਤਾਂ ਸ਼ਾਇਦ ਉਹ ਦੁਬਾਰਾ ਇਸ ਅਹੁਦੇ ਲਈ ਚੋਣ ਨਾ ਲੜਦੇ। ਯਕੀਨੀ ਤੌਰ ਤੇ ਅਸੀਂ ਉਸ ਨੂੰ ਜਿੱਤਣ ਨਹੀਂ ਦੇ ਸਕਦੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ 2024 ਵਿਚ ਲੋਕਤੰਤਰ ਵਧੇਰੇ ਖਤਰੇ ਵਿਚ ਹੈ ਅਤੇ ਟਰੰਪ ਅਤੇ ਉਸਦੇ ਸਹਿਯੋਗੀ ਲੋਕਤੰਤਰੀ ਸੰਸਥਾਵਾਂ ਨੂੰ ਤਬਾਹ ਕਰਨ ਤੇ ਤੁਲੇ ਹੋਏ ਨੇ। ਰਾਸ਼ਟਰਪਤੀ ਨੇ ਫੰਡ ਇਕੱਠਾ ਕਰਨ ਵਾਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਾਬਕਾ ਰਾਸ਼ਟਰਪਤੀ ਨੇ ਮੁੜ ਵਾਈਟ ਹਾਊਸ ਦੇ ਕੰਟਰੋਲ ਦਾ ਦਾਅਵਾ ਕੀਤਾ ਤਾਂ ਕੀ ਹੋ ਸਕਦਾ ਹੈ। ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਚ ਅੱਜ ਇਕ ਸਕੂਲ ਨੇੜੇ ਹੋਈ IED ਧਮਾਕੇ ਚ 4 ਨਾਬਾਲਗਾ ਸਣੇ 7 ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਨੇ ਦਸਿਆ ਕਿ ਇਹ ਧਮਾਕਾ ਸਵੇਰੇ ਕਰੀਬ 9:15 ਵਜੇ ਇਕ ਸਕੂਲ ਤੇ ਪ੍ਰਾਈਵੇਟ ਬੈਂਕ ਨੇੜੇ ਭੀੜ ਵਾਲੇ ਵਾਟਸਕ ਰੋਡ ਤੇ ਹੋਇਆ। ਜੀਓ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਧਮਾਕੇ ਵਿਚ ਸੜਕ ਕਿਨਾਰੇ ਇਕ ਸੀਮੈਂਟ ਦੇ ਬਲਾਕ ਵਿਚ ਰੱਖੇ ਗਏ ਘੱਟੋ ਘੱਟ 4 ਕਿਲੋ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ। ਮਿਜਨੀ ਗੇਟ ਥਾਣੇ ਦੇ ਅਧਿਕਾਰੀ ਨੇ ਦਸਿਆ ਕਿ ਧਮਾਕੇ ਵਿਚ 7 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚ 7 ਤੋਂ 10 ਸਾਲ ਦੀ ਉਮਰ ਦੇ 4 ਬੱਚੇ ਵੀ ਸ਼ਾਮਲ ਨੇ। ਡੌਨ ਅਖਬਾਰ ਨੇ ਵਾਟਸਾਕ ਦੇ ਪੁਲਿਸ ਸੁਪਰਡੈਂਟ ਅਰਸ਼ਦ ਖਾਨ ਦੇ ਹਵਾਲੇ ਦੇ ਨਾਲ ਕਿਹੈ ਕਿ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਹਤ ਕਰਮੀ ਮੌਕੇ ਤੇ ਪਹੁੰਚੇ। ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਖਾਨ ਨੇ ਦਸਿਆ ਕਿ ਪੁਲਿਸ ਵੱਲੋਂ ਨੇੜਲੇ ਇਲਾਕਿਆਂ ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਬਰੀ ਵਸੂਲੀ ਦੇ ਪਹਿਲੂ ਤੇ ਵੀ ਵਿਚਾਰ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਇਹ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ ਕਿ ਹਮਲੇ ਦਾ ਨਿਸ਼ਾਨਾ ਕੌਣ ਸੀ। ਭਾਰਤ ਵਿਚ ਅਹਿਮਦਾਬਾਦ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ ਦੀ ਉਡਾਨ ਮੈਡੀਕਲ ਐਮਰਜੈਂਸੀ ਦੇ ਕਾਰਨ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰ ਗਈ। ਸਪਾਈਸ ਜੈੱਟ ਦੀ ਉਡਾਨ SG-15 ਨੇ ਮੰਗਲਵਾਰ ਰਾਤ ਕਰੀਬ 9:30 ਇੱਥੇ ਐਮਰਜੈਂਸੀ ਲੈਂਡਿੰਗ ਕੀਤੀ ਤੇ ਯਾਤਰੀ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਬੋਇੰਗ 737 ਜਹਾਜ਼ ਅਹਿਮਦਾਬਾਦ ਤੋਂ ਦੁਬਈ ਜਾ ਰਿਹਾ ਸੀ ਜਦੋਂ 27 ਸਾਲ ਯਾਤਰੀ ਧਾਰਵਾਲ ਮੇਸ਼ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ। ਯਾਤਰੀ ਦੀ ਸ਼ੂਗਰ ਦਾ ਪੱਧਰ ਡਿੱਗ ਗਿਆ ਸੀ ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ। ਉੱਤਰ ਪੱਛਮੀ ਨਾਈਜੀਰੀਆ ਦੇ ਵਿਚ ਇਕ ਧਾਰਮਿਕ ਅਖੰਡ ਤੇ ਫੌਜ ਵੱਲੋਂ ਗਲਤੀ ਨਾਲ ਕੀਤੇ ਗਏ ਡਰੋਨ ਹਮਲੇ ਦੇ ਵਿਚ ਘੱਟੋ ਘੱਟ 85 ਲੋਕਾਂ ਦੀ ਮੌਤ ਹੋ ਗਈ ਹੈ। ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਤਿਨੂਬੂ ਨੇ ਗਲਤੀ ਨਾਲ ਵਾਪਰੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ। ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਇਕ ਬਿਆਨ ਵਿਚ ਕਿਹਾ ਕਿ ਹੁਣ ਤੱਕ 85 ਲਾਸ਼ਾਂ ਦਫਨਾਈਆਂ ਜਾ ਚੁੱਕੀਆਂ ਨੇ ਤੇ ਭਾਲ ਹਾਲੇ ਵੀ ਜਾਰੀ ਹੈ। ਮ੍ਰਿਤਕਾਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਨੇ। ਘੱਟੋ ਘੱਟ 66 ਵਿਅਕਤੀ ਜ਼ਖਮੀ ਹੋ ਗਏ ਨੇ। ਲਗੌਰ ਸਥਿਤ ਸੁਰੱਖਿਆ ਕੰਪਨੀ SBM ਇੰਟੈਲੀਜੈਂਸ ਅਨੁਸਾਰ ਦੇਸ਼ ਦੇ ਉੱਤਰੀ ਖੇਤਰ ਚ ਗੰਭੀਰ ਸੁਰੱਖਿਆ ਸੰਕਟ ਵਿਚਾਲੇ ਫੌਜ ਵੱਲੋਂ ਹਥਿਆਰਬੰਦ ਜਥੇਬੰਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਜਾਣ ਵਾਲੇ ਹਵਾਈ ਹਮਲਿਆਂ ਦੇ ਵਿਚ ਹੁਣ ਤੱਕ ਲਗਭਗ 400 ਨਾਗਰਿਕ ਮਾਰੇ ਜਾ ਚੁੱਕੇ ਨੇ। ਯੁਕਰੇਨ ਦੇ ਅਧਿਕਾਰੀਆਂ ਨੇ ਅੱਜ ਦਸਿਆ ਕਿ ਰੂਸ ਨੇ ਖੈਰਸਨ ਸ਼ਹਿਰ ਨੂੰ ਹਮਲੇ ਦਾ ਨਿਸ਼ਾਨਾ ਬਣਾਇਐ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਚ ਕਰੀਬ 2 ਲੋਕ ਮਾਰੇ ਗਏ ਨੇ। ਸਥਾਨਕ ਪ੍ਰਸ਼ਾਸਨ ਨੇ ਹਮਲੇ ਦਾ ਇਕ ਵੀਡੀਓ ਵੀ ਸ਼ੇਅਰ ਕੀਤੈ। ਉਨ੍ਹਾਂ ਨੇ ਕਿਹਾ ਕਿ ਹਮਲੇ ਵਿਚ ਇਕ ਮੈਡੀਕਲ ਕੇਂਦਰ ਵੀ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਯੁਕਰੇਨੀ ਫੌਜ ਨੇ ਇਸ ਸ਼ਹਿਰ ਨੂੰ ਪਿਛਲੇ ਸਾਲ ਰੂਸੀ ਕਬਜ਼ੇ ਵਿਚੋਂ ਆਜ਼ਾਦ ਕਰਵਾ ਲਿਆ ਸੀ। ਉਦੋਂ ਤੋਂ ਰੂਸ ਲਗਾਤਾਰ ਡਨੀਪਰ ਨਦੀ ਕੰਢੇ ਵਸਦੇ ਇਸ ਬੰਦਰਗਾਹ ਸ਼ਹਿਰ ਉਤੇ ਹਮਲਾ ਕਰ ਰਿਹੈ। ਠੰਡ ਵਧਣ ਕਾਰਨ ਦੋਵਾਂ ਧਿਰਾਂ ਹੁਣ ਹਵਾਈ ਬੰਬਾਰੀ ਕਰਕੇ ਦਬਾਅ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਦੂਜੇ ਪਾਸੇ ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਕਰਮੀਆਂ ਉਤੇ ਯੁਕਰੇਨ ਦਾ ਵੱਡਾ ਡਰੋਨ ਹਮਲਾ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ 22 ਯੁਕਰੇਨੀ ਡਰੋਨ ਤਬਾਹ ਕੀਤੇ ਗਏ ਤੇ ਕਈਆਂ ਨੂੰ ਜਾਮ ਵੀ ਕਰ ਲਿਆ ਗਿਆ। ਮੱਧ ਫਿਲੀਪੀਨਸ ਦੇ ਐਂਟੀਕ ਸੂਬੇ ਦੇ ਵਿਚ ਇਕ ਯਾਤਰੀ ਬੱਸ ਪਹਾੜੀ ਤੋਂ ਹੇਠਾਂ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। 53 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਇਲੋਇਲੋ ਸਿਟੀ ਤੋਂ ਪੱਛਮ ਵੱਲ ਐਂਟੀਕ ਸੂਬੇ ਦੇ ਸੈਨ ਜੋਸ ਡੀ ਬੋਇਨਾ ਵਿਸਟਾ ਵੱਲ ਜਾ ਰਹੀ ਸੀ ਜਦੋਂ ਇਹ ਹੈਮਟਿਕ ਕਸਬੇ ਦੇ ਵਿਚ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਥੋੜੀ ਦੇਰ ਪਹਿਲਾਂ ਇਕ ਖੱਡ ਵਿਚ ਡਿੱਗਣ ਤੋਂ ਪਹਿਲਾਂ ਕੰਕਰੀਟ ਰੋਡ ਬੈਰੀਅਰ ਦੇ ਨਾਲ ਜਾ ਟਕਰਾਈ। ਸਮਾਚਾਰ ਏਜੰਸੀ ਸ਼ਿਨੂਹਾ ਨੇ ਸਥਾਨਕ ਨਿਊਜ਼ ਦੇ ਹਵਾਲੇ ਦੇ ਨਾਲ ਦਸਿਆ ਕਿ ਮਰਨ ਵਾਲਿਆਂ ਵਿਚ ਬੱਸ ਡਰਾਈਵਰ ਅਤੇ ਉਸਦਾ ਕਲੈਕਟਰ ਵੀ ਸ਼ਾਮਲ ਹੈ। ਐਂਟੀਕ ਪ੍ਰੋਵਿੰਸ਼ੀਅਲ ਸਰਕਾਰ ਦਾ ਹਵਾਲਾ ਦਿੰਦਿਆਂ ਹੋਇਆਂ ਇਕ ਖੇਤਰੀ ਅਖਬਾਰ ਪੈਨੀ ਨਿਊਜ਼ ਨੇ ਰਿਪੋਰਟ ਦਿੱਤੀ ਕਿ ਕੀਨੀਆ ਦੇ ਇਕ ਪੁਰਸ਼ ਸਮੇਤ 2 ਗੰਭੀਰ ਜ਼ਖਮੀ ਯਾਤਰੀਆਂ ਨੂੰ ਇਲਾਜ ਦੇ ਲਈ ਇਲੋਇਲੋ ਸਿਟੀ ਦੇ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਕਰਮਚਾਰੀ ਬਚੇ ਹੋਏ ਲੋਕਾਂ ਨੂੰ ਬਚਾ ਰਹੇ ਹਨ ਅਤੇ ਖੱਡ ਵਿਚ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਰਹੇ ਨੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਸਿੰਗਲ ਵਰਤੋਂ ਵਾਲੀ ਈ ਸਿਗਰਟ ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਸਰਬਸੰਮਤੀ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਹ ਨੌਜਵਾਨਾਂ ਨੂੰ ਇਸ ਦੀ ਲੱਤ ਤੋਂ ਬਚਾਉਣ ਅਤੇ ਇਕ ਵਾਰ ਵਰਤੋਂ ਤੋਂ ਬਾਅਦ ਸੁੱਟੇ ਜਾਣ ਵਾਲੇ ਉਤਪਾਦਾਂ ਦੇ ਵਾਤਾਵਰਣ ਪ੍ਰਭਾਵ ਨੂੰ ਘਟਾਉਣ ਦੇ ਉਦੇਸ਼ ਨਾਲ ਕੀਤਾ ਗਿਐ। ਬਿੱਲ ਨੂੰ ਪਾਸ ਕਰਨ ਦੇ ਲਈ ਸੋਮਵਾਰ ਨੂੰ ਹੋਈ ਵੋਟਿੰਗ ਵਿਚ ਇਸ ਦੇ ਪੱਖ ਚ 164 ਵੋਟਾਂ ਪਈਆਂ ਅਤੇ ਵਿਰੋਧ ਵਿਚ ਇਕ ਵੀ ਵੋਟ ਨਹੀਂ ਪਈ। ਸਰਕਾਰ ਸਮਰਪਿਤ ਬਿੱਲ ਹੁਣ ਸੈਨੇਟ ਕੋਲ ਲੈ ਕੇ ਜਾਵੇਗਾ ਜਿੱਥੇ ਇਸ ਨੂੰ ਅੰਤਿਮ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਸ ਬਾਅਦ ਸਤੰਬਰ 2024 ਤੱਕ ਇਸ ਦੇ ਲਾਗੂ ਹੋਣ ਦੀ ਉਮੀਦ ਹੈ। ਮਾਊਂਟ ਮੈਪੀ ਜਵਾਲਾਮੁਖੀ ਦੇ ਵਿਚ ਹੋਏ ਵਿਸਫੋਟ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋ ਚੁੱਕੀ ਹੈ। 50 ਕਰਮਚਾਰੀਆਂ ਦੇ ਵੱਲੋਂ ਦੂਰ ਦੁਰਾਡੇ ਇਲਾਕਿਆਂ ਦੇ ਵਿਚੋਂ ਆਖਰੀ ਪਰਵਤ ਆਰੋਹੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਹ ਜਾਣਕਾਰੀ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਦਿੱਤੀ।